ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦ ਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਸਭ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮੇ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲ ਹੈ ਮਾਰਗ ਪੰਥਾ ਹਮੇ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮੇ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਲ ਹੈ ਮਾਰਗ ਪੰਥਾ ਹਮੇ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ग्रंथ साहिब सचे पातशाह महाराज जी दी पावन पवित्र हजूरी अंदर गुरुद्वारा दीवान अस्थान मंजी साहिब विखे गुरुद्वारा मंजी साहिब दीवान अस्थान विखे अमृत वेले तो सजे हुए गुरमत दीवान दी आप जी हाजरी भर रहे हो। अज सतगुरु गुरु ग्रंथ साहिब महाराज जी ने जो अमृत वेले हुक्म दी दात बख्शी है इस अमृत बचन दे उचारण करता सतगुरु गुरु रामदास जी महाराज ने सतगुरु गुरु रामदास जी महाराज उन्होंने इस अमृत बचन दे अंदर समर्थ सतगुरां दी जो कृपा है बख्शीश है उसका वर्णन किया। सतगुरु ही नाम दे दाते ने ते जो नाम सतगुरां ने दृढ़ करा दिता उस नाम ने सारे कर्ज उतार दिते। नाम हर पदार्थ दा दाता है जिन्ना रूहां ने गुरु दे चरण परसे उन्हां दा जन्म सकारथा हो गया। जो इंसान सतगुरु दी चरण स्पर्शता तो विखोने चले गए उन्हां दी जिंदगी अकारत चली गई। अखीर ते बेनती कीती मालक जी असाडे कोल ज्ञान दे चक्षु ज्ञान दे नायन नहीं आप अपना लड़ पल्ला पकड़ा दियो तां जो सतगुरु आप जी नल मिल के असी भी रुखानियत दे मार्ग ते पंथ ते रस्ते ते चल सकीए। अखीर ते इतनी निर्माणता सतगुरां ने बख्शिश कीती असी दासां दे अगो उन्हां दे दास असी उस तो अगां भी दास खां। आओ सतगुरु गुरु रामदास महाराज आप जी कृपा वरताओ हजूर आप जी दी अमृत बोल है आप विच वरत के मन दा टिका बख्श के कथन और सरोत नूं पूर्ण एकाग्रता दी दात बख्शो। प्यार अदब सहित असीस बख्श दे होए साध संगत जी उचारण करो जी सतनाम श्री वाहे गुरु जी। फिर उचारण करो जी सतनाम श्री वाहे गुरु जी
सतनाम श्री वाहे गुरु साहिब जी जात सरी महला चौथा कार पहला चौपदे।
सतगुरु गुरु रामदास महाराज जी ने यह अमृत बचन जैत सरी राग विच उचारण कीते ने। इस शब्द नूं घर पहले विच गायन दी हदायत कीती है और ये अमृत बचन जो है ये सतगुरां ने ਚੌਪਦੇ ਚਾਰ ਪਦਿਆਂ ਦੇ ਵਿੱਚ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਤਰਤੀਬ ਅਨੁਸਾਰ ਜਿਹੜਾ ਜੈਤ ਸਰੀ ਰਾਗ ਹੈ ਇਹ 11ਵੇਂ ਨੰਬਰ ਤੇ ਆਉਂਦਾ ਹੈ। ਇਸ ਰਾਗ ਦੇ ਅੰਦਰ ਗੁਰੂ ਰਾਮਦਾਸ ਜੀ ਦੀ ਬਾਣੀ, ਪੰਜਵੀਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੇ ਉਸ ਤੋਂ ਇਲਾਵਾ ਇਸ ਰਾਗ ਦੇ ਅੰਦਰ ਕੇਵਲ ਭਗਤ ਰਵਿਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਹਜ਼ੂਰ ਨੇ ਜੈਤਸਰੀ ਰਾਗ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਵਿਆਪਕ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਉਹ ਇੱਕ ਸਾਰੀਆਂ ਥਾਵਾਂ ਤੇ ਵਰਤਦਾ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵੀ ਹੈ ਤੇ ਅਨੇਕ ਹੋ ਕੇ ਫਿਰ ਵੀ ਉਹ ਇੱਕ ਹੈ, ਜਿਸ ਨੂੰ ਆਪਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਚ ਪੜ੍ਹਦੇ ਹਾਂ, ਅਮਾਨ ਹੈ, ਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ। ਅਨੇਕਾਂ ਵਿੱਚ ਹੈ ਫਿਰ ਇੱਕ ਹੈ। ਉਹ ਇਸੇ ਤਰ੍ਹਾਂ ਕਿ ਜਿਵੇਂ ਖੱਬ ਸਮਾਣੀ ਜੋਤ ਜੂ ਜਲ ਘਟਾਊ ਚੰਦਰਮਾ, ਜਿਵੇਂ ਪੂਰਨਮਾਸ਼ੀ ਦੀ ਰਾਤ ਦਾ ਚੰਦਰਮਾ ਅਸਮਾਨ ਵੱਲ ਦੇਖਾਂਗੇ ਤੇ ਇੱਕ ਨਜ਼ਰ ਆਏਗਾ, ਤੇ ਜੇ ਅਸੀਂ ਜ਼ਮੀਨ ਤੇ ਰੱਖੇ ਕੋਈ ਘੜੇ ਜਿਹੜੇ ਪਾਣੀ ਨਾਲ ਭਰੇ ਨੇ, ਨਿਰਮਲ ਜਲ ਦੇ ਨਾਲ ਭਰੇ ਹੋਏ ਨੇ, ਉਹਨਾਂ ਦੇ ਉਪਰੋਂ ਚੱਪਣੀ ਜਾਂ ਢੱਕਣ ਚੁੱਕਾਂਗੇ, ਉੱਤੇ ਦਿਸਣ ਵਾਲਾ ਚੰਦਰਮਾ ਇੱਕ ਹੈ ਤੇ ਘੜੇ ਭਾਵੇਂ ਅਣਗਿਣਤ ਹੋਣ, ਅਣਗਿਣਤ ਘੜਿਆਂ ਦੇ ਵਿੱਚ ਵੀ ਉਸ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ ਹੈ। ਤਾਂ ਅਰਜ਼ ਕੀਤੀ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਜਦੋਂ ਅਸੀਂ ਇੱਕ ਓਅੰਕਾਰ ਦੇ ਅਰਥ ਕਰਨੇ ਆ, ਇੱਕ ਹੈ, ਇੱਕ ਰਸ ਵਿਆਪਕ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਦਾ, ਇਹਨੂੰ ਥੋੜਾ ਜਿਹਾ ਫਿਰ ਬਾਣੀ ਚ ਦੇਖ ਲਈਏ। ਹਜ਼ੂਰ ਦਾ ਇੱਕ ਬਚਨ ਹੈ, ਜਲ ਤੇ ਉਠੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਜਿਵੇਂ ਸਮੁੰਦਰ ਇੱਕ ਹੈ ਪਰ ਲਹਿਰਾਂ ਅਨੇਕਾਂ ਨੇ, ਫਿਰ ਇਸ ਬੇਨਤੀ ਨੂੰ ਜੀ, ਲਹਿਰ ਸਮੁੰਦਰ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦੀ। ਲਹਿਰ ਦੀ ਪੈਦਾਇਸ਼ ਤੋਂ ਪਹਿਲਾਂ ਸਮੁੰਦਰ ਦੀ ਹੋਂਦ ਲਾਜ਼ਮੀ ਹੈ। ਸਮੁੰਦਰ ਇੱਕ ਹੈ, ਲਹਿਰਾਂ ਅਨੇਕਾਂ ਨੇ। ਦੂਸਰੀ ਬੇਨਤੀ, ਗਹਿਣੇ ਕਈ ਤਰ੍ਹਾਂ ਦੇ ਨੇ, ਸੱਚ ਇਹ ਵੇ ਸਾਰੇ ਗਹਿਣੇ ਨਾਂ ਵੱਖਰੇ ਨੇ, ਆਕਾਰ ਵੱਖਰੇ ਨੇ, ਪਰ ਬਣੇ ਤਾਂ ਆਖਰ ਇੱਕ ਸੋਨੇ ਦੇ ਨੇ ਨਾ। ਜਲ ਤੇ ਉਠੈ ਅਨਕ ਤਿਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ, ਇੱਕ ਸੋਨੇ ਦੀ ਦਲੀ ਵਿੱਚੋਂ ਕਈ ਤਰ੍ਹਾਂ ਦੇ ਗਹਿਣੇ ਬਣਾ ਦਿੱਤੇ, ਕਈ ਤਰ੍ਹਾਂ ਦੀ ਉਹਦੇ ਉੱਪਰ ਮੀਨਾਕਾਰੀ ਡਿਜ਼ਾਈਨ ਬਣਾ ਦਿੱਤੇ, ਪਰ ਪਿਆਰਿਓ ਵੱਖਰੇ ਵੱਖਰੇ ਆਕਾਰ ਹੋਣ ਕਰਕੇ ਕਹਾਣਗੇ ਤਾਂ ਸੋਨੇ ਦੇ ਨਾ। ਤੀਸਰਾ ਬਚਨ ਕਿ ਜੇ ਜ਼ਮੀਨ ਵਿੱਚ ਬੀਜ ਬੀਜੀਏ, ਉਹ ਬੀਜ ਕਈ ਸਾਲ ਵਿਸਥਾਰ ਕਰੇ, ਪਰ ਜਦੋਂ ਉਸ ਰੁੱਖ ਨੂੰ ਫਲ ਲੱਗੇਗਾ, ਫਲ ਪੱਕੇਗਾ, ਇੰਨੇ ਵਿਸਥਾਰ ਤੋਂ ਬਾਅਦ ਰਹੇਗਾ ਉਹੀ ਬੀਜ ਜਿਹੋ ਜਿਹਾ ਧਰਤੀ ਵਿਚ ਪਾਇਆ ਹੈ। ਬੀਜ ਇੱਕ ਹੈ, ਰੁੱਖ ਦਾ ਵਿਸਤਾਰ ਅਨੇਕ ਹੈ, ਫਿਰ ਅਨੇਕਤਾ ਦੇ ਵਿੱਚੋਂ ਉਹ ਇੱਕ ਹੈ। ਸੋਨੇ ਦੀ ਡਲੀ ਇੱਕ ਹੈ, ਉਸ ਦੇ ਗਹਿਣੇ ਜਿਹੜੇ ਨੇ ਉਹ ਅਨੇਕਾਂ ਨੇ, ਪਰ ਅਨੇਕ ਗਹਿਣੇ ਹੋ ਕੇ ਵੀ ਸੋਨੇ ਦੇ ਹੀ ਹਨ। ਸਮੁੰਦਰ ਇੱਕ ਹੈ, ਲਹਿਰਾਂ ਅਨੇਕਾਂ ਨੇ, ਪਰ ਅਨੇਕਾਂ ਲਹਿਰਾਂ ਹੋਣ ਦੇ ਬਾਵਜੂਦ ਵੀ ਫਿਰ ਵੀ ਸਮੁੰਦਰ ਇੱਕ ਹੈ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸ ਨੂੰ ਪਾਉਣ ਦਾ ਵਸੀਲਾ, ਉਸ ਤੱਕ ਪਹੁੰਚਣ ਦਾ ਜਿਹੜਾ ਤਰੀਕਾ ਹੈ, ਉਹ ਸਤਿਗੁਰਾਂ ਨੇ ਸ਼ਬਦ ਵਰਤੇ ਸਤਿਗੁਰ ਪ੍ਰਸਾਦ। ਸਤਿਗੁਰੁ ਦੀ ਕਿਰਪਾ, ਸਤਿਗੁਰਾਂ ਦੀ ਮਿਹਰ ਤੇ ਸਤਿਗੁਰਾਂ ਦੀ ਨਦਰ ਨਾਲ ਹੀ ਉਸ ਦੀ ਪ੍ਰਾਪਤੀ ਹੈ।
ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ।
ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਸ ਸ਼ਬਦ ਨੂੰ ਆਪਣੇ ਤੇ ਟੁਕਾ ਕੇ ਉਚਾਰਨ ਕਰ ਰਹੇ ਹੈ। ਮੇਰੇ ਹੀਅਰ ਹੈ ਰਤਨ ਨਾਮ ਹਰ ਬਸਿਆ। ਹੀਅਰ ਹੈ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਖਿਰਦਾ। ਇਹਨੂੰ ਬਾਣੀ ਚ ਰਿਦਾ ਵੀ ਕਿਹਾ, ਖਿਰਦਾ ਵੀ ਕਿਹਾ, ਹੀਅਰ ਵੀ ਕਿਹਾ ਹੈ। ਮੇਰਾ ਹੀਅਰ ਹੈ ਇਹਦਾ ਅਰਥ ਮੇਰੇ ਖਿਰਦੇ ਵਿਚ। ਰਤਨ ਪਰਮੇਸ਼ਵਰ ਦਾ ਜਿਹੜਾ ਨਾਮ ਰਤਨ ਹੈ ਉਸ ਦਾ ਨਿਵਾਸ ਹੋ ਗਿਆ ਹੈ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ। ਇਹਦੇ ਅਰਥ ਕਰਾਂਗੇ ਪਰਮੇਸ਼ਵਰ ਦਾ ਜੋ ਨਾਮ ਰਤਨ ਹੈ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ, ਉਹ ਮੇਰੇ ਕਿਰਦੇ ਵਿਚ ਵਸਿਆ ਹੈ।
ਗੁਰ ਹਾਥ ਧਰਿਓ ਮੇਰਾ ਮਾਥਾ।
ਗੁਰ ਹਾਥ ਧਰਿਓ ਮੇਰਾ ਮਾਥਾ। ਗੁਰ ਦੇ ਰਾਰੇ ਨੂੰ ਸਿਹਾਰੀ ਹੈ ਗੁਰੂ ਜੀ ਨੇ, ਸਮਰੱਥ ਗੁਰੂ ਨੇ ਆਪਣਾ ਜਿਹੜਾ ਹੱਥ ਹੈ ਉਹ ਮੇਰੇ ਮੱਥੇ ਦੇ ਉੱਤੇ ਰੱਖ ਦਿੱਤਾ। ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ ਇਹ ਨਾਮ ਕਿਵੇਂ ਕਿਰਦੇ ਵਿਚ ਵਸਿਆ। ਮੇਰਾ ਹੀਅਰ ਹੈ ਰਤਨ ਨਾਮ ਕਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਸਤਿਗੁਰਾਂ ਨੇ ਮੇਰੇ ਮਸਤਕ ਦੇ ਉੱਤੇ ਆਪਣਾ ਰਹਿਮਤ ਭਰਿਆ ਹੱਥ ਟਿਕਾ ਦਿੱਤਾ ਹੈ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ।
ਹੁਣ ਸਤਿਗੁਰੂ ਜੀ ਦੇ ਘਰ ਵਿਚ ਹੱਥ ਵਿਚ ਕਿੰਨੀ ਕੁ ਬਰਕਤ ਹੈ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਏਡੂ ਵੱਡੀ ਕਿਰਪਾ ਬਖਸ਼ਿਸ਼ ਕਿਸੇ ਕੋਲ ਨਹੀਂ ਜੋ ਸਮਰੱਥ ਸਤਿਗੁਰਾਂ ਦੇ ਹੱਥ ਵਿਚ ਹੈ। ਪਹਿਲਾਂ ਸਿਰਫ ਆਪਾਂ ਅਖਰੀ ਅਰਥ ਕਰ ਰਹੇ ਹਾਂ। ਮਹਾਰਾਜ ਕਰਨ ਮੇਰਾ ਹੀਅਰ ਹੈ ਰਤਨ ਨਾਮ ਕਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਗੁਨਾਹ ਸਨ, ਕਈ ਜਨਮਾਂ ਦੇ ਕੀਤੇ ਹੋਏ ਪਾਪ ਨੇ, ਇਹ ਅਸੀਂ ਸਰਬ ਸਾਂਝਾ ਉਪਦੇਸ਼ ਵੀ ਸਮਝੀਏ, ਉਹ ਸਾਰੇ ਦੇ ਸਾਰੇ ਜਿਹੜੇ ਗੁਨਾਹ ਨੇ ਜੀ, ਜਿੰਨੇ ਕੀਤੇ ਕੋਈ ਪਾਪ ਹਨ।
ਗੁਰ ਨਾਮ ਦਿਓ ਰਿਨ ਲਾਥਾ।
ਸਤਿਗੁਰਾਂ ਨੇ ਇੱਕ ਤਾਂ ਸਾਰੇ ਪਾਪ ਕਿਲਵਿਕ ਜਿਹੜੇ ਨੇ ਉਹ ਉਤਾਰ ਦਿੱਤੇ, ਦੂਸਰੀ ਕਿਰਪਾ ਕੀਤੀ ਜਿਹੜਾ ਕਈ ਜਨਮਾਂ ਦਾ ਕਰਜ਼ ਚੜਿਆ ਸੀ ਨਾ। ਰਿਨ ਦਾ ਲਫ਼ਜ਼ੀ ਅਰਥ ਅਸੀਂ ਕਰਜ਼ ਕਰਨੇ ਆ। ਉਂਝ ਵੈਸੇ ਪੁਰਾਣੇ ਵਿਦਵਾਨ ਸੱਜਣ ਇਹਨੂੰ ਪਿੱਤਰ ਰਿਨ ਵਿਚ ਵੀ ਹੋਰ ਕਰਜ਼ ਵਿਚ ਵੀ ਲੈਂਦੇ ਸਨ, ਪਰ ਮੈਂ ਬੇਨਤੀ ਕਰਾਂਗਾ ਇਸ ਨੂੰ ਗੁਰਮਤ ਦੇ ਨਜ਼ਰੀਏ ਨਾਲ ਦੇਖੀਏ। ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲਰਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਦੋਂ ਸਤਿਗੁਰਾਂ ਨੇ ਨਾਮ ਦੀ ਦਾਤ ਦਿੱਤੀ ਕਿਹੜਾ ਕਰਜ਼ਾ ਉਤਰਿਆ ਭਾਈ? ਸਭ ਤੋਂ ਵੱਡਾ ਕਰਜ਼ ਇਹ ਹੁੰਦਾ ਕਿ ਕਿਸੇ ਦੀ ਲੈ ਕੇ ਦਾਤ ਉਸ ਨੂੰ ਵਾਪਸ ਨਾ ਮੋੜਨਾ। ਸਭ ਤੋਂ ਵੱਡੀ ਦਾਤ ਵਾਹਿਗੁਰੂ ਜੀ ਨੇ ਸਵਾਸ ਦਿੱਤੇ ਨੇ, ਸਭ ਤੋਂ ਵੱਡੀ ਦਾਤ ਪਰਮਾਤਮਾ ਜੀ ਨੇ ਸਾਨੂੰ ਸਰੀਰ ਦਿੱਤਾ ਹੈ, ਤੇ ਜਿਹੜਾ ਬੰਦਗੀ ਨਹੀਂ ਕਰੇਗਾ ਯਾਦ ਰੱਖੋ ਉਹਦੇ ਸਿਰ ਦੇ ਉੱਤੇ ਕਰਜ਼ਾ ਹੀ ਦਿਨ ਬ ਦਿਨ ਚੜਨਾ ਹੈ। ਫਿਰ ਅਰਜ਼ ਸੁਣਿਓ, ਪਰਮਾਤਮਾ ਨੂੰ ਭੁੱਲ ਜਾਣਾ, ਵਿਸਾਰ ਦੇਣਾ ਸੱਚਮੁੱਚ ਕਰਜ਼ ਹੈ, ਪਰ ਜਦੋਂ ਪਰਮੇਸ਼ਵਰ ਦੇ ਨਾਮ ਨਾਲ ਜੁੜੇ ਤੇ ਸਤਿਗੁਰਾਂ ਨੇ ਮਿਹਰ ਕੀਤੀ ਉਹ ਕਰਜ਼ਾ ਸਾਰਾ ਉਤਰ ਗਿਆ, ਬਿਲਕੁਲ ਹਲਕਾ ਫੁਲਕਾ ਅੰਦਰ ਹੋ ਗਿਆ। ਇਹ ਸਤਿਗੁਰਾਂ ਨੇ ਪਹਿਲੇ ਬਚਨ ਵਿਚ ਬਖਸ਼ਿਸ਼ ਕੀਤੀ ਹੈ। ਇਸ ਦੀ ਥੋੜੀ ਜਿਹੀ ਵਿਆਖਿਆ ਆਪਾਂ ਜ਼ਰੂਰ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਸੀਂ ਜਦੋਂ ਦਰਸ਼ਨ ਕਰਨੇ ਆ ਮਹਾਰਾਜ ਜੀ ਦੇ ਬਚਨਾਂ ਚ, ਗੁਰੂ ਜੀ ਦੇ ਹੱਥ ਦਾ ਵੀ ਜ਼ਿਕਰ ਆਉਂਦਾ ਤੇ ਸਤਿਗੁਰਾਂ ਦੇ ਚਰਨਾਂ ਦਾ ਜ਼ਿਕਰ ਵੀ ਬਹੁਤ ਆਉਂਦਾ ਹੈ। ਪਹਿਲੀ ਬੇਨਤੀ ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਸੱਚੀ ਹੈ ਜੀ, ਸਤਿਗੁਰੂ ਦੀ ਕਿਰਪਾ ਕਰਨ ਦੇ ਅਨੇਕਾਂ ਤਰੀਕੇ ਨੇ। ਇਹਦੇ ਵਿਚ ਇਕ ਤਰੀਕਾ ਇਹ ਵੀ ਹੈ ਕਿ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਸ ਦੇ ਅੰਦਰ ਦੇ ਪਾਪ ਖਤਮ ਕਰ ਦੇਣੇ ਤੇ ਤੁਰ ਉਸ ਦੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਚਲਾ ਦੇਣਾ, ਨਾਮ ਟਿਕਾ ਦੇਣਾ। ਦੇਖੋ ਆਪਾਂ ਥੋੜਾ ਜਿਹਾ ਬਚਨ ਇਸ ਸਤਿਗੁਰਾਂ ਦੀ ਬਾਣੀ ਚ ਆਸਾ ਕੀ ਵਾਰ ਦਾ ਕੀਰਤਨ ਹੁਣੇ ਦਰਬਾਰ ਸਾਹਿਬ ਸਭ ਨੇ ਸੁਣਿਆ। ਉਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ। ਦਾਸ ਕਈ ਵਾਰੀ ਉਸ ਸੰਬੰਧੀ ਅਰਜ਼ ਕਰਦਾ ਕਿ ਸਤਿਗੁਰੂ ਦੇ ਖੱਤ ਚ ਕੀ ਹੈ, ਕਿੰਨੀ ਕੁ ਵੱਡੀ ਸਮਰੱਥਾ ਹੈ। ਇਥੋਂ ਤੱਕ ਪਰਮੇਸ਼ਵਰ ਦੇ ਹੱਥ ਦਾ ਜ਼ਿਕਰ ਵੀ ਬਾਣੀ ਵਿਚ ਕੀਤਾ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਮੇਰੇ ਠਾਕੁਰ ਮੇਰੇ ਮਾਲਕ ਦੇ ਖੱਤ ਵਿਚ ਸਾਰੀਆਂ ਰਿਧੀਆਂ ਸਿੱਧੀਆਂ ਨੇ। ਇਥੋਂ ਤੱਕ ਜਿਵੇਂ ਗੁਰੂ ਜੀ ਦੇ ਹੱਥ ਦਾ ਜ਼ਿਕਰ ਕੀਤਾ, ਗੁਰਮੁਖੋ ਪਰਮੇਸ਼ਵਰ ਦੇ ਹੱਥ ਦਾ ਜ਼ਿਕਰ ਵੀ ਕੀਤਾ। ਚਤੁਰ ਦਿਸ਼ਾ ਕੀਨੂ ਬਲ ਆਪਣਾ ਸਿਰ ਉਪਰ ਕਰ ਧਾਰਿਓ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੂ ਦਾਸ ਕਾ ਦੁੱਖ ਵਿਧਾਰਿਓ। ਜਦੋਂ ਅਸੀਂ ਇਹ ਪਾਠ ਕਰਨੇ ਆ, ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਕਤੀ ਬਲ ਚਾਰ ਚੁਫੇਰੇ ਵਰਦਾ ਹੈ, ਪਰ ਆਪਣੇ ਸੇਵਕ ਆਪਣੇ ਦਾਸ ਦੇ ਸਿਰ ਦੇ ਉੱਤੇ ਉਹਨੇ ਹੱਥ ਰੱਖਿਆ ਹੈ, ਆਪਣਾ ਹੱਥ ਸੇਵਕ ਦੇ ਸਿਰ ਦੇ ਉੱਤੇ ਹੈ, ਤੇ ਕਿਰਪਾ ਭਰੀ ਨਜ਼ਰ ਨਾਲ ਜਦੋਂ ਵੇਖਿਆ ਤੇ ਜਿੰਨੇ ਅੰਦਰ ਦੇ ਦੁੱਖ ਪਾਪ ਨੇ ਉਹ ਸਾਰੇ ਚਲੇ ਗਏ। ਉਸ ਦੀ ਕਿਰਪਾ ਕਟਾਖ ਵਿਚ ਇੰਨੀ ਵੱਡੀ ਸ਼ਕਤੀ ਹੈ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਸਮਰੱਥ ਸਤਿਗੁਰੂ ਨੇ ਖੱਤ ਰੱਖਿਆ, ਗੁਰੂ ਨਾਨਕ ਸਾਹਿਬ ਜੀ ਦੀ ਪੌੜੀ ਹੈ। ਇਕ ਗੱਲ ਬੜੀ ਪੱਕੀ ਹੈ ਕਿ ਸਾਡਾ ਸਰੀਰ ਜਿਹੜਾ ਨਾ ਜੀ, ਬਹੁ ਗਿਣਤੀ ਚ, ਸਭ ਦੀ ਤੇ ਨਹੀਂ, ਵੀ ਜਿਹੜਾ ਪਰਮੇਸ਼ਵਰ ਨਾਲ ਜੁੜਿਆ ਉਹਦੀ ਬਾਤ ਵੱਖਰੀ। ਸੱਚੀ ਮੁੱਚੀ ਸਾਡੇ ਸਰੀਰ ਦੇ ਅੰਦਰ ਨਿਰੰਤਰ ਵਿਚਾਰਾਂ ਦਾ ਹੜ੍ਹ ਚੱਲੀ ਜਾਂਦਾ। ਇਹ ਮਾਨੇ ਜਿਹਨੂੰ ਮਨ ਕਹਿ ਲੋ ਜੀ, ਹੋਰ ਸੌਖਾ ਕਰ ਲਈਏ, ਮਨ ਹੈ ਹੀ ਵਿਚਾਰ, ਨਿਰੰਤਰ ਪ੍ਰਵਾਹ ਚੱਲਦਾ। ਆਪ ਜੀ ਦੇਖੋਗੇ ਕਦੀ ਨੈਗੇਟਿਵ ਪ੍ਰਵਾਹ ਚੱਲੇਗਾ ਤੇ ਕਦਾ ਬੜੀ ਸਕਾਰਾਤਮਕ ਸੋਚ ਦਾ ਚੱਲੇਗਾ, ਕਦੀ ਸੱਚੀ ਮੁੱਚੀ ਵਾਸ਼ਨਾ ਦੇ ਫੁਰਵੇ ਪ੍ਰਭਾਵਿਤ ਕਰੀ ਜਾਣਗੇ, ਤੇ ਕਦੀ ਇਸੇ ਮਨ ਦੇ ਅੰਦਰ ਬੜੇ ਚੰਗੇ ਫੁਰਨੇ ਇਬਾਦਤ ਦੇ, ਬੰਦਗੀ ਦੇ, ਭਲਾਈ ਦੇ ਉੱਠਣਗੇ। ਕਦੀ ਇਹੀ ਮਨ ਕਿਸੇ ਨੂੰ ਮਾਰਨ ਤੱਕ ਜਾਏਗਾ ਤੇ ਅਗਲੀ ਘੜੀ ਆਪਣੇ ਆਪ ਹੀ ਗਿਆਨ ਦੇ ਕੇ ਕਹੇਗਾ ਛੱਡ ਪਰਾਂ ਤੂੰ ਕੀ ਲੈਣਾ ਹੈ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿਚ ਕਿਹਾ, ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਕਿੰਨੇ ਸ਼ਬਦ ਵਰਤੇ ਜੀ, ਇਹ ਮਨ ਜੋਗੀ ਦੀ ਤਰ੍ਹਾਂ ਕਹੇ, ਜਦੋਂ ਜੁੜ ਜਾਂਦਾ ਜੋਗੀ ਬਣ ਗਿਆ ਜੀ, ਸਿਮਰਨ ਜੁੜ ਗਿਆ, ਨਾਮ ਜੁੜ ਗਿਆ। ਵੈਸੇ ਜੋਗੀ ਦਾ ਲਫ਼ਜ਼ੀ ਅਰਥ ਹੀ ਜੁੜਿਆ ਹੋਇਆ ਹੁੰਦਾ ਹੈ, ਜੋਗ ਦਾ ਅਰਥ ਵੀ ਜੋੜ ਕਰਨੇ ਆਪਾਂ। ਮਨ ਜੋਗੀ ਜਦੋਂ ਸ਼ਬਦ ਨਾਲ ਜੁੜਦਾ ਜੋਗੀ ਬਣ ਜਾਂਦਾ, ਇਹੀ ਮਨ ਜਦੋਂ ਬਾਹਰ ਮੁਖੀ ਹੋ ਕੇ ਭੋਗਾਂ ਵਿਚ ਖਚਿਤ ਹੋ ਜਾਂਦਾ ਪਿਆਰੇ, ਉਹ ਇਹੀ ਭੋਗੀ ਬਣ ਜਾਂਦਾ ਹੈ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ, ਕਈ ਵਾਰੀ ਇੰਨੀ ਨੀਵੀਂ ਗੱਲ ਕਰ ਜਾਂਦਾ। ਸੱਚੀ ਮੁੱਚੀ ਲੋਕ ਕਹਿੰਦੇ ਨੇ ਵੀ ਕਿੱਡੀ ਮੂਰਖਤਾ ਵਾਲੀ ਗੱਲ ਇਹਨੇ ਕੀਤੀ ਹੈ, ਗਵਾਰਾਂ ਵਾਲੀ ਗੱਲ ਕੀਤੀ ਹੈ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ, ਮਨ ਦਾਤਾ, ਕਦੀ ਇਹ ਕੁਝ ਦੇਣ ਦਾ ਜ਼ਿਕਰ ਕਰਦਾ, ਕਦੀ ਇਹ ਮੰਗਤਾ ਬਣ ਜਾਂਦਾ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ। ਪਰ ਜੇ ਇਸ ਮਨ ਦੇ ਉੱਤੇ ਸਤਿਗੁਰੂ ਕਰਤਾਰ ਦਾ ਹੱਥ ਹੋਵੇ, ਸੱਚੀ ਮੁੱਚੀ ਇਹ ਮਨ ਅਡੋਲ ਹੋ ਜਾਏ। ਥੋੜਾ ਜਿਹਾ ਇੱਕ ਹੋਰ ਮੈਂ ਅਰਜ਼ ਆਪ ਜੀ ਨੂੰ ਕਰਾਂ, ਕਿਉਂਕਿ ਸਭ ਨੂੰ ਪਤਾ ਇਹ ਦਰਬਾਰ ਸਾਹਿਬ ਆ ਕੇ ਮਨ ਵਾਲੀ ਤੇ ਯੁੱਧ ਕਰਨਾ ਪਿਆਰਿਓ। ਕੀਰਤਨ ਕਥਾ ਵਿਚ ਅਸਲੀ ਗੱਲ ਇਹ ਜੇ ਮਨ ਨਾਲ ਯੁੱਧ ਕਰਨਾ, ਇਹ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ, ਬਹੁਤ ਪਿਆਰੇ ਸ਼ਬਦ ਉਹ ਕਹਿੰਦੇ ਸਨ, ਕੀਰਤਨ ਕਥਾ ਸੁਣਨ ਦਾ ਇੱਕ ਤਰੀਕਾ ਹੈ। ਤਰੀਕਾ ਕੀ ਜੀ, ਚੌਂਕੜਾ ਮਾਰ ਕੇ ਆਪਾਂ ਬੈਠੇ ਆ, ਇਹ ਕੰਨਾਂ ਨਾਲ ਸੁਣ ਰਹੇ ਆ, ਕੀਰਤਨ ਕਰਨ ਵਾਲੇ ਦਾ ਫੇਸ ਜਾਂ ਕਥਾ ਵਾਲੇ ਨੂੰ ਦੇਖ ਰਹੇ ਆ। ਉਹ ਕਹਿੰਦੇ ਨਹੀਂ, ਸਭ ਤੋਂ ਪਹਿਲਾਂ ਜਦੋਂ ਬੰਦਾ ਸੰਗਤ ਵੀ ਜਾਏ ਨਾ, ਇੱਕ ਬੇਨਤੀ ਕਰਕੇ ਜਾਏ, ਸਤਿਗੁਰੂ ਮੈਨੂੰ ਗੁਣਾਂ ਦਾ ਗ੍ਰਾਹਕ ਬਣਾ ਕੇ ਭੇਜੀ, ਕਿਉਂਕਿ ਉੱਥੇ ਬਹੁਤ ਕੁਝ ਮਿਲਣਾ ਹੈ, ਦੇਖਣ ਨੂੰ ਮਿਲਣਾ, ਸੁਣਨ ਨੂੰ ਮਿਲਣਾ। ਪਿਆਰੇ, ਸਭ ਤੋਂ ਪਹਿਲਾਂ ਗੁਣਾਂ ਦਾ ਗ੍ਰਾਹਕ ਬਣ ਕੇ ਜਾਏ। ਤੇ ਜੇ ਭਾਈ ਸਾਹਿਬ ਕੀਰਤਨ ਕਰ ਰਹੇ ਨੇ, ਉਹ ਬੇਨਤੀਆਂ ਦੇ ਸ਼ਬਦ ਪੜ ਰਹੇ ਆ, ਉਂਝ ਆਪਾਂ ਵੈਸੇ ਸਾਡੀ ਮਰਿਆਦਾ ਕਹਿੰਦੀ ਇੱਕੋ ਵੇਲੇ ਇੱਕ ਕੰਮ ਕਰੋ, ਜਾਂ ਪਾਠ ਜਾਂ ਕੀਰਤਨ ਜਾਂ ਕਥਾ, ਉਹ ਗੁਰਮੁਖੋ ਬਾਹਰ ਮੁਖੀ ਤਾਂ ਇੱਕ ਹੋ ਸਕਦਾ, ਇਸ ਅੰਦਰ ਵਾਲੇ ਮਨਵੇ ਨੂੰ ਪੁੱਛ ਕੇ ਦੇਖੋ, ਇੱਕ ਵੇਲੇ ਕਿਤੇ ਇੱਕੋ ਕੰਮ ਕਰਦਾ, ਇਹ ਇੱਕ ਵੇਲੇ ਕਿੰਨਾ ਕੁਝ ਕਰੀ ਜਾਂਦਾ ਜੀ, ਇਹਨੂੰ ਤੇਜ਼ ਸਪੀਡ ਪੁੱਛੋ ਕੁਝ ਨਾ। ਉਹ ਕਹਿੰਦੇ ਸਨ ਜੇ ਮੰਨ ਲੋ ਬੇਨਤੀ ਦੇ ਸ਼ਬਦ ਪੜ ਰਹੇ ਨੇ ਗੁਰਮੁਖ ਪਿਆਰੇ, ਜਿਵੇਂ ਉਦਾਹਰਣ ਦੇ ਤੌਰ ਤੇ ਲਿਖ ਹੈ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਣ ਖਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਸ਼ਬਦ ਪੜ ਰਹੇ ਨੇ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ, ਜਾਂ ਸ਼ਬਦ ਪੜ ਰਹੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਜਾਂ ਸ਼ਬਦ ਪੜ ਰਹੇ ਨੇ ਮੇਰੇ ਰਾਮ ਇਹ ਨੀਚ ਕਰਮ ਖਰ ਮੇਰੇ, ਜਾਂ ਅਸੀਂ ਇਹ ਬਚਨ ਪੜ ਰਹੇ ਹਾਂ ਖਮ ਅਵਗੁਣ ਭਰੇ ਇਹ ਗੁਨਾਹੀ। ਕਹਿੰਦੇ ਜਦੋਂ ਇਹ ਸ਼ਬਦ ਕੀਰਤਨੀਏ ਗੁਰਸਿੱਖ ਪੜਨ, ਉਹ ਗਾਈਓ ਭਾਵੇਂ ਚੁੱਪ ਕਰਕੇ ਸੁਣੀਏ ਜਾਂ ਬੋਲੀਏ, ਅਸਲੀਅਤ ਇਹ ਉਸੇ ਵਕਤ ਅੰਦਰੋਂ ਸੁਰਤ ਟਿਕਾ ਕੇ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਬੇਨਤੀ ਕਰੀਏ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਸ਼ਬਦ ਉਚਾਰਨ ਕਰ ਰਹੇ ਹੋ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਹਕੀਕਤ ਵਿਚ ਇਹ ਮੇਰੇ ਨੀਚ ਕਰਮ ਨੇ, ਤੁਸੀਂ ਕਿਰਪਾ ਕਰਕੇ ਮੈਨੂੰ ਇਨ੍ਹਾਂ ਕਰਮਾਂ ਤੋਂ ਮੁਕਤ ਕਰ ਦਿਓ। ਕਿਉਂਕਿ ਬੰਦੇ ਨੂੰ ਆਪਣੇ ਮਨ ਦਾ ਪਤਾ ਲੱਗ ਹੀ ਜਾਂਦਾ, ਤੇ ਜੇ ਸ਼ਬਦ ਪੜੇ ਜਾ ਰਹੇ ਨੇ ਪਿਆਰ ਵਾਲੇ, ਵੇਖੋ ਆਪਣੇ ਮਨ ਦੀ ਅਵਸਥਾ ਕਿ ਚੌਂਕੜਾ ਮਾਰ ਕੇ ਬੈਠਿਆ ਵੀ ਤਾਂ ਮਨ ਕੁਝ ਨਾ ਕੁਝ ਕਰ ਰਿਹਾ ਨਾ। ਜਿਹੜੇ ਸ਼ਬਦ ਪ੍ਰੀਤ ਦੇ ਪੜੇ ਜਾਂਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਛਟੈ, ਮੂੰਹ ਲਾਲਣ ਸਿਓ ਪ੍ਰੀਤ ਬਣੀ ਤੋਰੀ ਨਾ ਤੋਟੈ ਛੋਰੀ ਨਾ ਛੁਟੈ ਐਸੀ ਮਾਧੋ ਖਿੰਚ ਤਨੀ। ਜਦੋਂ ਪ੍ਰੇਮ ਵਾਲੇ ਮੁਹੱਬਤ ਵਾਲੇ ਸ਼ਬਦ ਪੜੇ ਜਾਣ ਗੁਰਮੁਖੋ, ਉਦੋਂ ਕਹਿੰਦੇ ਸਨ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਮੇਰ ਕਰੋ, ਸਾਨੂੰ ਪ੍ਰੀਤ ਦੀ ਇਹ ਦਾਤ ਸਾਡੀ ਝੋਲੀ ਵਿਚ ਵੀ ਪਾ ਦਿਓ। ਫਿਰ ਬੇਨਤੀ, ਔਗਣ ਆਪਣੇ ਨਾਲ ਜੋੜ ਕੇ ਉਹਨੂੰ ਨੈਗੇਟਿਵ ਨਹੀਂ ਲਿਜਾਣਾ, ਤੇ ਜਦੋਂ ਪਿਆਰ ਦੀ ਨਾਮ ਦੀ ਰੁਖਾਨੀਅਤ ਦੀ ਉੱਚੀ ਗੱਲ ਚੱਲੇ, ਬੇਨਤੀ ਕਰੋ ਇਹ ਸੱਚੇ ਪਾਤਸ਼ਾਹ ਇਹ ਸਾਨੂੰ ਵੀ ਦਾਤ ਬਖਸ਼ੋ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਵਿਸ਼ੇ ਤੋਂ ਥੋੜਾ ਜਿਹਾ ਮੈਂ ਹਟਿਆ ਇਸ ਕਰਕੇ ਵੀ ਆ ਮਨ ਦੀ ਗੱਲ ਚੱਲ ਪਈ। ਜਦੋਂ ਸਤਿਗੁਰੂ ਮੇਰ ਕਰਦੇ ਆ, ਅੱਜ ਇਹ ਜੀ ਮੱਥੇ ਤੇ ਹੱਥ ਰੱਖਿਆ, ਉਹ ਸਤਿਗੁਰੂ ਦੀ ਕਿਰਪਾ ਕਰਨ ਦੇ ਤਰੀਕੇ ਨੇ। ਇੱਥੋਂ ਤੱਕ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਸੁਖਮਨੀ ਸਾਹਿਬ ਚ, ਦਰਸ਼ਨ ਕਰਕੇ ਵੀ ਪਾਰ ਉਤਾਰਾ ਹੁੰਦਾ, ਗੁਰੂ ਜੀ ਦਾ ਸ਼ਬਦ ਸੁਣ ਕੇ ਵੀ ਪਾਰ ਉਤਾਰਾ ਹੁੰਦਾ, ਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ ਵੀ ਪਾਰ ਉਤਾਰਾ ਹੁੰਦਾ ਹੈ। ਸੱਚ ਇਹ ਵੇ ਕਿ ਗੁਰੂ ਕੇ ਮੰਤਰ ਦਾ ਅਭਿਆਸ ਕਰਕੇ ਵੀ ਪਾਰ ਉਤਾਰਾ ਹੁੰਦਾ। ਅਗਲੀ ਗੱਲ, ਜਿਸ ਉਪਰ ਸਤਿਗੁਰੂ ਆਪਣੀ ਨਦਰ ਕਰੇ ਅੰਮ੍ਰਿਤ ਦ੍ਰਿਸ਼ਟੀ ਨਾਲ ਵੀ ਪਾਰ ਉਤਾਰਾ ਹੁੰਦਾ ਹੈ। ਇਹ ਅਸੀਂ ਪਾਠ ਕਰਨੇ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਹੁਣ ਜਿੰਨੀਆਂ ਤੁਕਾਂ ਨੇ, ਚਲੋ ਆਪ ਜੀ ਨਾਲ ਪੜ ਰਹੇ ਸੀ, ਇੱਕ ਇੱਕ ਤੁਕ ਵੀ ਦੱਸਿਆ ਵੀ ਗੁਰੂ ਜੀ ਦੀ ਕਿਰਪਾ ਕਰਨ ਦੇ ਤਰੀਕੇ ਕੀ ਨੇ। ਪਹਿਲਾਂ ਕਿਹਾ ਸਫਲ ਦਰਸ਼ਨ ਪੇਖਤ ਪੁਨੀਤ, ਸਤਿਗੁਰੂ ਜੀ ਦੇ ਦਰਸ਼ਨ ਸਫਲ ਨੇ ਨਿਫਲ ਨਹੀਂ, ਉਹਨਾਂ ਦੇ ਦੀਦਾਰ ਕੀਤਿਆਂ ਅੰਦਰ ਦਾ ਪਤਤ ਪੁਣਾ ਖਤਮ ਹੁੰਦਾ, ਪਵਿੱਤਰਤਾ ਆਉਂਦੀ ਹੈ। ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਗੁਰੂ ਜੀ ਦੇ ਚਰਨ ਸਪਰਸ਼ ਕੀਤਿਆਂ ਸੱਚੀ ਮੁੱਚੀ ਜੀਵਨ ਦੀ ਮਰਿਆਦਾ ਅਤ ਦੀ ਨਿਰਮਲ ਹੋ ਜਾਂਦੀ ਹੈ। ਭੇਟਤ ਸੰਗ ਰਾਮ ਗੁਣ ਰਵੇ, ਗੁਰੂ ਜੀ ਨੂੰ ਮਿਲ ਕੇ ਭੇਟ ਕੇ ਇਨਸਾਨ ਪਰਮਾਤਮਾ ਦੇ ਗੁਣ ਗਾਉਂਦਾ ਹੈ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ, ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਪਰਮਾਤਮਾ ਦੀ ਦਰਗਾਹ ਤੱਕ ਉਹਦੀ ਪਹੁੰਚ ਹੈ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਾਨੇ, ਜਦੋਂ ਗੁਰੂ ਦਾ ਸ਼ਬਦ ਸੁਣਿਆ ਅੰਦਰੋਂ ਮਨ ਵੀ ਤਨ ਵੀ ਕੰਨ ਵੀ ਰੱਜ ਗਏ। ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਜਦੋਂ ਗੁਰੂ ਜੀ ਦੇ ਮੰਤਰ ਦਾ ਅਭਿਆਸ ਕਰਦਾ, ਗੁਰਮੰਤਰ ਦਾ ਅਭਿਆਸ ਕਰਦਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਪਿਆਰਿਓ ਉਹਦੇ ਸਾਰੇ ਦੁੱਖ ਕੱਟੇ ਜਾਂਦੇ ਆ, ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਉਹਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਮੈਂ ਜਿਹੜੀ ਅਰਜ਼ ਆਪ ਨੂੰ ਕਰਨ ਲੱਗਾ ਕਿ ਦੋ ਗੱਲਾਂ ਮੈਂ ਕਹੀਆਂ, ਸਰੀਰ ਚੱਲਦੀਆਂ ਜਾਂ ਚੰਗੇ ਫੁਰਨੇ ਚੱਲੇ ਨੇ ਜੀ ਜਾਂ ਮੰਦੇ ਚੱਲਦੇ ਆ। ਕੋਈ ਕੋਈ ਹੋਵੇਗਾ ਜਿਹੜਾ ਅਫੁਰ ਹੋਇਆ ਹੋਵੇ, ਜਿਹਦੇ ਅੰਦਰ ਨਾ ਕੋਈ ਚੰਗਾ ਨਾ ਮੰਦਾ, ਇੱਕ ਰਸ ਅੰਦਰ ਦੀ ਬਿਰਤੀ ਹੋਵੇ, ਨਹੀਂ ਤੇ ਪਿਆਰਿਓ ਜੋ ਕੁਝ ਅੱਖਾਂ ਨਾਲ ਦੇਖਨੇ ਆ ਉਹਦੇ ਪ੍ਰਤੀ ਖਿਆਲ ਸਾਡੇ ਧੁਰ ਅੰਦਰ ਜਾਂਦੇ। ਹੁਣ ਬੁਰਿਆਈ ਜਿਹੜੀ ਹੈ ਉਹ ਸੱਚੀ ਮੁੱਚੀ ਇਹ ਬੁਰਿਆਈ ਦਾ ਇੱਕ ਸੁਭਾਅ ਹੈ ਜੀ ਕਿ ਜਿਵੇਂ ਇੱਕ ਬੁਰਾ ਫੁਰਨਾ ਉੱਠਦਾ ਉਹਦੇ ਚਾਰ ਚੁਫੇਰੇ ਜਿੰਨੇ ਕੀਤੇ ਹੋਏ ਪਹਿਲੇ ਗੁਨਾਹ ਨੇ ਫੁਰਨੇ ਸਾਰੇ ਇਕੱਠੇ ਹੋ ਜਾਂਦੇ, ਇੱਕ ਮਿਟਦਾ ਦੂਜਾ ਤੀਜਾ ਅੰਦਰ ਬੁਰਿਆਈਆਂ ਨਾਲ ਭਰ ਜਾਂਦਾ। ਸੁਣਿਓ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਇਸ ਬੁਰਿਆਈ ਨੂੰ ਕੱਟ ਸਕਦੀ ਏ ਸਿਰਫ ਇੱਕ ਗੱਲ, ਇਹ ਨਾ ਤਾਂ ਪਾਣੀ ਨਾਲ ਨਿਕਲਣੀ ਏ ਨਾ ਗੱਲਾਂ ਨਾਲ ਨਿਕਲਣੀ ਏ, ਇਸ ਅੰਦਰ ਦੀ ਬੁਰਿਆਈ ਨੂੰ ਸਿਰਫ ਕੱਟ ਸਕਦਾ ਉਹ ਕੱਟ ਸਕਦਾ ਸਤਿਗੁਰੂ ਕੀ ਵਡਿਆਈ। ਜਿੰਨਾ ਕੋਈ ਗੁਰੂ ਦੀ ਵਡਿਆਈ ਕਰੇਗਾ ਜਿੰਨਾ ਕੋਈ ਗੁਰੂ ਦੀ ਸਿਫਤ ਕਰੇਗਾ ਓਨੀ ਉਹਦੇ ਅੰਦਰ ਦੀ ਬੁਰਿਆਈ ਦਾ ਖਾਤਮਾ ਹੋਵੇਗਾ। ਤੇ ਅਗਲੀ ਗੱਲ ਜਿੰਨੀ ਕੋਈ ਗੁਰੂ ਦੀ ਵਡਿਆਈ ਕਰਦਾ ਸਮਰੱਥ ਗੁਰੂ ਸਿੱਖ ਦੇ ਸਿਰ ਦੇ ਉੱਤੇ ਹੱਥ ਰੱਖਦਾ ਤੇ ਉਹਦੇ ਹੱਥ ਵਿਚ ਬਰਕਤ ਇੰਨੀ ਸਾਰੀਆਂ ਬੁਰਿਆਈਆਂ ਬਾਹਰ ਕੱਢ ਦਿੰਦਾ ਹੈ। ਕਿਉਂਕਿ ਅੱਜ ਬਚਨ ਹੈ ਮੇਰੇ ਮੱਥੇ ਤੇ ਹੱਥ ਰੱਖਿਆ, ਮੈਂ ਇਹਦਾ ਜ਼ਿਕਰ ਗੁਰੂ ਅਮਰਦਾਸ ਜੀ ਦੇ ਜੀਵਨ ਨਾਲ ਵੀ ਕਰਨਾ ਚਾਹੁੰਦਾ। ਮਹਾਰਾਜ ਇਹ ਕਹਿ ਰਹੇ ਧੰਨ ਗੁਰੂ ਰਾਮਦਾਸ ਫੁਰਮਾ ਰਹੇ ਨੇ, ਹਜ਼ੂਰ ਦਾ ਬਚਨ ਕਹਿ ਕਿ ਸਤਿਗੁਰ ਵੱਡਾ ਕਰ ਸਹਲਾਈ ਹੈ, ਸਤਿਗੁਰੂ ਨੂੰ ਵੱਡਿਆਂ ਕਹਿ ਕੇ ਉਹਦੀ ਸਿਫਤ ਕਰੀਏ। ਤੇ ਮਹਾਰਾਜ ਕਹਿੰਦੇ ਨੇ ਇਹ ਝੂਠੀ ਸਿਫਤ ਨਹੀਂ, ਇਹ ਹਕੀਕਤ ਹੈ ਜਿਸ ਵਿਚ ਵੱਡੀਆਂ ਵਡਿਆਈਆਂ ਸਤਿਗੁਰੂ ਨੂੰ ਵੱਡਾ ਕਹਿ ਕੇ ਸਿਫਤ ਕਰ ਤੇ ਜਿਸ ਸਤਿਗੁਰੂ ਵਿਚ ਵਡਿਆਈਆਂ ਬਹੁਤ ਵੱਡੀਆਂ ਨੇ। ਸਤਿਗੁਰ ਵੱਡਾ ਕਰ ਸਹਲਾਈ ਹੈ ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਮੇਰੇ ਹੀਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ। ਮਹਾਰਾਜ ਕਹਿੰਦੇ ਕਰ ਹੁਕਮ ਮਸਤਕ ਹੱਥ ਧਾਰ ਵਿਚੋ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੈ ਨੌ ਨਿਧ ਪਾਈਆਂ। ਉਸ ਵਾਹਿਗੁਰੂ ਜੀ ਦੀ ਕਿਰਪਾਲਤਾ ਨਾਲ ਜਦੋਂ ਸਮਰੱਥ ਗੁਰੂ ਨੇ ਮਸਤਕ ਤੇ ਹੱਥ ਰੱਖਿਆ ਗੁਰਮੁਖੋ ਅੰਦਰੋਂ ਸਾਰੀਆਂ ਬੁਰਿਆਈਆਂ ਕੱਢ ਕੇ ਖਾਤਮਾ ਕਰ ਦਿੱਤਾ, ਅੰਦਰ ਗੁਰੂ ਦੀ ਵਡਿਆਈ ਟੇਕ ਗਈ। ਜਦੋਂ ਹੁਣ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪੁਰਬ ਹੈ ਉਹਨਾਂ ਦੇ ਪਵਿੱਤਰ ਜੀਵਨ ਦੇ ਨਾਲ ਨਾਲ ਇਹ ਬੇਨਤੀ ਕਰਾਂਗਾ ਵੀ ਜਦੋਂ ਅਸੀਂ ਉਹਨਾਂ ਦਾ ਮਿਲਾਪ ਦੇਖਣੇ ਵੈਸੇ ਡਿਟੇਲ ਨਾਲ ਕੱਲ ਆਪਾਂ ਵਿਚਾਰਾਂਗੇ ਇਹ ਸ਼ਬਦ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਜਿਨ੍ਹਾਂ ਦੇ ਉਪਰ ਇੰਨੀ ਬਖਸ਼ਿਸ਼ ਕਿ ਜਿਹੜਾ ਅਸੀਂ ਆ ਸਵਈਆ ਪੜ੍ਹਨੇ ਆ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਇਹ ਵੀ ਸੱਚ ਇਵੇਂ ਗੁਰੂ ਅਮਰਦਾਸ ਦੀ ਸਿਫਤ ਵਿਚ ਹੈ। ਭੱਟ ਸਾਹਿਬਾਨ ਜੀ ਨੇ ਕਿਹਾ ਕਿ ਜਿਹੜਾ ਗੁਰੂ ਅਮਰਦਾਸ ਨੂੰ ਸਪਰਸ਼ ਕਰ ਲੈਂਦਾ ਗੁਰ ਅਮਰਦਾਸ ਪਰਸੀਏ ਪੋਮ ਪਾਤਿਕ ਬਿਨਾਸੈ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪੌ ਮੁੱਕੈ ਗੁਰ ਅਮਰਦਾਸ ਪਰਸੀਏ ਆਪਹੁ ਲੱਭੈ ਗੌ ਚੁੱਕੈ ਇਕ ਬਿਨ ਦੁੱਗਣ ਜੋ ਤੋ ਰਹਿ ਜਾਂ ਸਮੰਤਰ ਮਾਨਵ ਹਿਲੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ। ਕਿਉਂਕਿ ਅੱਜ ਸਤਿਗੁਰੂ ਕਹਿੰਦੇ ਮੱਥੇ ਉੱਤੇ ਹੱਥ ਰੱਖ ਦਿੱਤਾ ਜੀ ਸਤਿਗੁਰਾਂ ਨੇ ਅੰਦਰੋਂ ਨਾਮ ਪ੍ਰਗਟ ਹੋ ਗਿਆ। ਥੋੜੇ ਜੇ ਇਸ ਸਵਈਏ ਦੇ ਅਰਥ ਕਰ ਲਈਏ ਕਿ ਗੁਰੂ ਅਮਰਦਾਸ ਜੀ ਦੇ ਚਰਨਾਂ ਚ ਬਰਕਤ ਹੈ ਉਹਨਾਂ ਦੀ ਸਪਰਸ਼ਤਾ ਦੇ ਨਾਲ ਧਰਤੀ ਦੇ ਪਾਪ ਮੁੱਕ ਗਏ ਨੇ, ਪਾਪਾਂ ਨੂੰ ਮੁਕਾਉਣ ਵਾਲੇ ਨੇ। ਗੁਰ ਅਮਰਦਾਸ ਪਰਸੀਏ ਪੋਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਏ ਧਿਆਨ ਲਈਆਂ ਪੌ ਮੁੱਕੈ ਗੁਰੂ ਅਮਰਦਾਸ ਨੂੰ ਸਪਰਸ਼ ਕਰੀਏ ਉਹ ਅਵਸਥਾ ਮਿਲਦੀ ਏ ਜਿਹਨੂੰ ਸਾਧਕ ਸਿੱਧ ਲੋਚਦੇ ਪਏ ਆ। ਗੁਰੂ ਅਮਰਦਾਸ ਸਪਰਸ਼ ਕਰੋ ਤੇ ਪਾਪ ਖਤਮ ਹੋ ਜਾਂਦੇ ਨੇ, ਧੰਨ ਗੁਰੂ ਅਮਰਦਾਸ ਨੂੰ ਸਪਰਸ਼ ਕਰੋ ਤੇ ਧਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਏ। ਧੰਨ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਚਰਨ ਸਪਰਸ਼ ਕਰੋ ਸੱਚ ਇਵੇ ਕਿ ਆਵਾ ਗਾਉਣ ਦਾ ਚੱਕਰ ਹੀ ਮੁੱਕ ਜਾਂਦਾ। ਧੰਨ ਗੁਰੂ ਅਮਰਦਾਸ ਨੂੰ ਇੱਕ ਵਾਰੀ ਕੋਈ ਦੀਦਾਰ ਕਰ ਲੈ ਪਿਆਰਿਓ ਸਾਰੇ ਪਦਾਰਥ ਉਹਦੀ ਝੋਲੀ ਵਿਚ ਆ ਜਾਂਦੇ ਆ। ਗੁਰੂ ਰਾਮਦਾਸ ਇਹ ਸੀ ਸਵਈਆ ਗੁਰੂ ਅਮਰਦਾਸ ਦੀ ਸਿਫਤ। ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹੇ ਆ ਤੇ ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਜੀ ਕੱਲ ਵੀ ਕਰਾਂਗਾ ਲਾਹੌਰ ਬਾਸਰ ਕੇ ਗੋਇੰਦਵਾਲ ਸਾਹਿਬ ਤੇ ਅੰਮ੍ਰਿਤਸਰ ਦੀ ਧਰਤੀ हां उंज गुरु रामदास पंजाब जो उस वक्त वेखो पंजाब तो बाहर भी गया जदो धन गुरु अमरदास दुबारा तीर्थां ते गए फिर याद रखियो इत्थे तीर्थ दा अर्थ ए नहीं करना कि महाराज तीर्थ स्नान करन गए गुरु नानक साहब दी सिक्खी धारण करन तो पहला गए पर जदो 12 साल गागर तो बाद धन गुरु अमरदास गुरु नानक साहब जी दी जोत दे वारस बने फिर तीर्थां ते जाके दस्या लोको परमात्मा दे नाम तो वड्डा कोई तीर्थ नहीं बंदगी करके ही अंदर दी महल उतर दी गए गुरु रामदास महाराज नाल गए उन्होंने फिर अपनी रचना विच सारा मैं कहना ना सफरनामा कह लो बड़ा सौखा है कुरुक्षेत्र का जिक्र कर दिया हरिद्वार का जिक्र कर दिया गंगा यमुना का कर दिया वो जरा शब्द तीर्थ उद्यम सतगुर की है सब लोग उदरन अर्था उथे चर्चा विच ज्ञानी आए सिद्ध आए मुनीशर आए इथो तक कहने के जेड़ा दरिया पार करन दा कर लगदा सी टैक्स लगदा सी धन गुरु अमरदास महाराज गए जी टैक्सा वाले भी चले गए किसी ने कोई पार करन दा टैक्स नहीं लाया कर नहीं लाया ते महाराज कहने भाई जदो गुरु अमरदास पिछे को तुरिया ते सच एवे उहदे बाहर दे कर टैक्स खत्म हो गए ते जेड़ा अंदरूनी तौर ते गुरु अमरदास दे शब्द नूं कमाएगा हकीकत एवे के उहदे वास्ते जमा दा टैक्स भी खत्म हो जाएगा धन गुरु रामदास मेरे कहन तो मुराद नाल महाराज सच्चे पातशाह गए आ पर जदों गोइंदवाल साहिब आउंदे आ दो दहाकियां तो वध समा महाराज जी ने गोइंदवाल साहिब बतीत कीता है उस विच कुछ समा होवे जदों महाराज जी दी अजे शादी आनंद विवाह नहीं होया ते कुछ समा होवे जिहड़ा विआह तो बाद घर संतान हुंदी है उस तो बाद सतगुरु अमृतसर आउंदे आ मैं अर्ज करां कि धन गुरु अमरदास महाराज जी दे दर्शन कीते दो बेनतियां ने जी महाराज दी बाणी चो ते उन्हां दी सिफत विच जी गुरु साहिब ने किन्नी कृपा कीती एक ता बचन आप जी पढ़दे हो गुरु मुख देख गुरु सुख पायो कुछ विद्वान सज्जना ने एदे अर्थ इस तरी कीते आ गुरु रामदास दे दर्शन करके पर जदों असी गोबिंदवाल गोबिंदपुरी सं पढ़ने आ ना ते फिर इह सवैया कह रिहा भाई इस सवैये विच उस घटना का जिक्र किया जा रहा है जदो गुरु रामदास जी ने धन गुरु अमरदास जी दे दीदार किते ने गुरु कृपा की होई गुरु मुख देख गुरु सुख पायो फिर बेनती सुनो गुरु का अर्थ सतगुरु गुरु अमरदास ते गुरु का लफ्जी अर्थ है बहुत वड्डा सतगुरु गुरु अमरदास महाराज उन्हां दे दीदार किते गुरु रामदास जी ने चलो दास पिछले सालां तो भाई जेठा दी थां आपां गुरु रामदास ही वरत रहे हैं उहदा मतलब भी ए सी कि आपां गुरु रामदास जी दा आगमन पुरब मना रहे हां फिर भी अर्ज है कि गुरु मुख देख गुरु सुख पायो धन गुरु अमरदास जी दे मुख दे दर्शन कीते ते सच एवे अंदर बहुत वड्डा सुख मिलिया पहला समा संसारी रूप च कह रहा सुख दा नहीं माता पिता चले गया कल नूं अर्ज करांगा घर प्रशादे पानी दा भी सहसा है सिर ते टोकरी चुकदे आ जिस उम्र विच लोक बच्चियां नूं पढ़ांदे आ उस उम्र विच चौथा मेरा सतगुरु गुरु रामदास लाहौर दीआं गलियां विच बासर के गोइंदवाल दी धरती ते घुंगणियां भी बेचदे आ पर जदों मिले आ ਉਹ ਕੈਸੀ ਮਿਲਣੀ ਹੋਵੇਗੀ ਕੇਵਲ ਨੂੰ ਕਹਿਣ ਮਾਤਰ ਨੀ ਸੁਖ ਮਿਲ ਗਿਆ ਕਿੰਨੀ ਧੁਰ ਅੰਦਰ ਸੁਖ ਮਿਲਿਆ ਕਿ ਜਦੋਂ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਨਾ ਜੀ ਇੱਕੋ ਦਮ ਸਾਰੇ ਦੁਖੀ ਭੁੱਲ ਗਏ ਉਹਨਾਂ ਵਿਚ ਮਾਂ ਦਿਸ ਪਈ ਉਹਨਾਂ ਵਿਚੋਂ ਪਿਤਾ ਜੀ ਦਿਸ ਪਏ ਉਹਨਾਂ ਵਿਚੋਂ ਰਿਸ਼ਤੇਦਾਰ ਦਿਸ ਪਏ ਉਹਨਾਂ ਵਿਚੋਂ ਕਰਤਾਰ ਦਿਸ ਪਿਆ ਦਰਸ਼ਨ ਕੀਤੇ ਉਹਨਾਂ ਵਿਚੋਂ ਸਮਰੱਥ ਗੁਰੂ ਨਾਨਕ ਸਾਹਿਬ ਦੇ ਦੀਦਾਰ ਪਾ ਲਏ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਤਿਗੁਰੁ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਤੇ ਬਹੁਤ ਵੱਡਾ ਸੁਖ ਪਾਇਆ ਖੁਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚਿਤ ਸਿੱਧ ਕੋ ਬਿੱਧ ਮਿਲਾਇਓ ਮੈਂ ਅਰਜ਼ ਕਰ ਰਿਹਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਅਰਥ ਤੋਂ ਦੂਰ ਨਹੀਂ ਜਾਣਾ ਸ਼ਬਦ ਕੀ ਚੱਲ ਰਿਹਾ ਖੁਤੀ ਜੋ ਪਿਆਸ ਪਿਉਸ ਪਿਵਨ ਕੀ ਜਿਹੜੀ ਇੱਕ ਪਿਆਸ ਸੀ ਅੰਮ੍ਰਿਤ ਨੂੰ ਪੀਣ ਦੀ, ਜਿਹੜੀ ਇੱਕ ਤਰਫ ਸੀ ਅੰਦਰੋਂ ਨਾਮ ਅੰਮ੍ਰਿਤ ਨੂੰ ਪੀਣ ਦੀ, ਸਮਰੱਥ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਸੱਚ ਇਹ ਰੂਹਾਨੀਅਤ ਦਾ ਨਾਮ ਅੰਮ੍ਰਿਤ ਪੀਣ ਦੀ ਤਪਸ਼ ਵੀ ਚਲੀ ਗਈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਉਸ ਪਵਨ ਕੀ ਬਾਂਚਤ, ਸਿੱਧ ਕੋ ਬਿਦ ਬਿਲਾਇਓ, ਪੂਰਨ ਕੋ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸ ਧਾਇਓ। ਗੁਰਮੁਖੋ ਉਹ ਮਨ ਜਿਹੜਾ ਦਸੇ ਪਾਸੀ ਭੱਜਦਾ ਹੈ, ਇਹਦੇ ਅਰਥ ਥੋੜੇ ਸੁਣਿਓ, ਵਾਸ਼ਨਾ ਵਿਚ ਪ੍ਰਵਿਰਤ ਹੈ, ਦਸੇ ਪਾਸੇ ਭੱਜਦਾ, ਇਹਦੇ ਅਰਥ ਗੁਰੂ ਰਾਮਦਾਸ ਦੇ ਨੀ ਕੇਵਲ ਮੈਂ ਕਰ ਰਿਹਾ। ਉਹ ਮਨ ਜਿਹੜਾ ਰਸਾਂ ਵਿਚ ਖਚਦ ਹੈ, ਜਿਹਦੇ ਵਿਚ ਟਿਕਾ ਨਹੀਂ, ਕਹਿੰਦੇ ਭਾਈ ਸਿੱਖੋ ਜਦੋਂ ਇਕ ਵਾਰੀ ਧੰਨ ਗੁਰੂ ਅਮਰਦਾਸ ਜੀ ਦੇ ਕੋਈ ਦੀਦਾਰ ਕਰਦਾ, ਜਿੰਨਾ ਮਰਜੀ ਮਨ ਵਾਸ਼ਨਾ ਚ ਗਰਕਿਆ ਹੋਵੇ, ਗੁਰੂ ਰਾਮਦਾਸ ਦੇ ਦਰਸ਼ਨ ਕੀਤਿਆਂ ਮਨ ਆਪਣੇ ਆਪ ਹੀ ਟਿਕ ਜਾਂਦਾ, ਪੂਰਨ ਟਿਕਾ ਜਾਂਦਾ ਜੀ ਮਨ ਚ। ਫਿਰ ਅਰਜ ਕਹਿ ਖੁੱਤੀ ਜੋ ਪਿਆਸ ਪਿਉਸ ਪਿਵਨ ਕੀ ਬਾਂਚਤ, ਸਿੱਧ ਕੋ ਬਿਦ ਮਿਲਾਇਓ, ਪੂਰਨ ਪਉ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸਤਾਇਓ। ਗੋਬਿੰਦ ਵਾਲ, ਗੋਬਿੰਦ ਪੁਰੀ ਸਨ, ਗੋਬਿੰਦ ਵਾਲ, ਗੋਬਿੰਦਵਾਲ ਦਾ ਜ਼ਿਕਰ ਕਰ ਰਹੇ ਨੇ, ਗੋਬਿੰਦ ਦੀ ਪੁਰੀ ਬਰਾਬਰ ਹੈ, ਗੋਬਿੰਦ ਵਾਲ ਗੋਬਿੰਦ ਪੁਰੀ ਸਭ ਜਲਨ ਤੀਰ ਵਿਭਾਸ ਬਣਾਇਓ। ਅੱਗੇ ਕਹਿੰਦੇ ਗਯੋ ਦੁੱਖ ਦੂਰ ਬਰਖਣ ਕੋ, ਮਹਾਰਾਜ ਕਹਿੰਦੇ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜਾ ਕਈ ਸਾਲਾਂ ਦਾ ਦੁੱਖ ਸੀ ਜੀ ਅੰਦਰ ਨੂੰ ਚੀਜ਼ ਸੀ, ਗਯੋ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਸਮਰੱਥ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਸੁਖ ਪਾਇਆ। ਇੱਥੇ ਇੱਕ ਅਰਜ਼ ਹੋਰ ਕਰ ਜਾਵਾਂ, ਜਦੋਂ ਅਸੀਂ ਗੁਰੂ ਅਮਰਦਾਸ ਜੀ ਬਾਰੇ ਪੜ੍ਹਨੇ ਆ ਨਾ ਜੀ ਇਤਿਹਾਸ, ਉਹਨਾਂ ਦੇ ਪਦਮ ਦਾ ਜ਼ਿਕਰ ਕਰਦਾ ਜੀ, ਹਿਸਟਰੀ ਕਰਦੀ, ਜਦੋਂ ਪੰਡਿਤ ਦੁਰਗੋ ਕੋਲ ਜਾਂਦੇ ਆ ਜੀ, ਚਲੋ ਆਧੁਨਿਕ ਵਿਦਵਾਨਾਂ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਪਰ ਸਾਡੇ ਲਈ ਅਸੀਂ ਕਹਿੰਦੇ ਹਾਂ ਇਤਿਹਾਸ ਉਹ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਠੀਕ ਹੋਵੇ। ਚੰਗੀ ਗੱਲ ਹੈ ਜੀ, ਤੇ ਮੈਂ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਭੱਟ ਸਾਹਿਬਾਨ ਜੀ ਨੇ ਲਿਖਿਆ, ਉਹਨਾਂ ਦਰਸ਼ਨ ਕੀਤੇ ਆ ਗੁਰੂ ਅਮਰਦਾਸ ਜੀ ਦੇ, ਉਹ ਕਹਿ ਰਿਹਾ ਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਸੱਜਾ ਹੱਥ ਹੈ ਨਾ ਜੀ ਚਰਨ ਦੀ ਬਜਾਏ, ਕਹਿੰਦੇ ਉਹਨਾਂ ਦੇ ਸੱਜੇ ਹੱਥ ਦੇ ਵਿਚ ਪਦਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ, ਤੇ ਜਿਹੜੀਆਂ ਰਿਧੀਆਂ ਨੇ ਜਿਨ੍ਹਾਂ ਨੂੰ ਲੋਕ ਤਰਲੇ ਮਾਰਦੇ ਆ ਕਿਉਂਕਿ ਖੱਬੇ ਪਾਸੇ ਬੈਠੀਆਂ ਨੇ, ਤੇ ਜਿਹੜੀਆਂ ਸਿੱਧੀਆਂ ਨੇ ਉਹ ਸਾਹਮਣੇ ਗੁਰੂ ਅਮਰਦਾਸ ਦੇ ਮੁੱਖ ਵੱਲ ਦੇਖਦੀਆਂ ਨੇ, ਤੇ ਭੱਟ ਜੀ ਕਹਿੰਦੇ ਨੇ ਲੋਕ ਆਪਣੀ ਜ਼ਿੰਦਗੀ ਦੀ ਕਮਾਈ ਰਿਧੀਆਂ ਸਿੱਧੀਆਂ ਤੇ ਪੂਰੀ ਲਾ ਦਿੰਦੇ ਆ, ਰਿਧੀਆਂ ਕੋਲ ਗੁਲਾਮ ਨੇ ਤੇ ਸਿੱਧੀਆਂ ਸਾਹਮਣੇ ਮੁੱਖ ਵਹਿੰਦੀਆਂ ਨੇ, ਤੇ ਕਹਿ ਰਹੀ ਨੇ ਗੁਰੂ ਅਮਰਦਾਸ ਜੀ ਸਾਡੀ ਖਾਤਰ ਲੋਕ ਤੜਫਦੇ, ਤੁਸੀਂ ਸਾਨੂੰ ਵੀ ਕੋਈ ਸੇਵਾ ਦੱਸੋ। ਹੁਣ ਇਹ ਬਾਣੀ ਚ ਬਚਨ ਨੇ ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਬ ਹੈ, ਫਿਰ ਅਰਜ ਹੈ ਸੱਜੇ ਖੱਤ ਵਿਚ ਪਦਮਖ ਹੈ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋਬ ਹੈ, ਰਿਤ ਬਸੈ ਬਾਵਾਂਗ ਰਿਧੀਆਂ ਖੱਬੇ ਪਾਸੇ ਨੇ, ਜੋ ਤੀਨ ਲੋਕ ਅੰਤਰ ਮੁਖ ਹੈ, ਤਿੰਨਾਂ ਲੋਕਾਂ ਨੂੰ ਮੋਹਣ ਵਾਲੀਆਂ ਜਿਹੜੀਆਂ ਰਿਧੀਆਂ ਸਿੱਧੀਆਂ ਨੇ ਗੁਰਮੁਖੋ, ਉਹ ਧੰਨ ਗੁਰੂ ਅਮਰਦਾਸ ਦੇ ਖੱਬੇ ਸੱਜੇ ਬੈਠੀਆਂ ਹੋਈਆਂ ਨੇ। ਮੇਰੀ ਫਿਰ ਬੇਨਤੀ ਹੈ, ਇੰਨੇ ਉਹ ਕਿਰਪਾਲੂ ਨੇ, ਜਦੋਂ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਫਿਰ ਕੀ ਹੋਇਆ, ਕਿਉਂਕਿ ਮਹਾਰਾਜ ਕਹਿੰਦੇ ਨੇ ਸਿਰ ਤੇ ਹੱਥ ਰੱਖ ਦਿੱਤਾ ਜੀ, ਮੱਥੇ ਤੇ ਹੱਥ ਰੱਖ ਦਿੱਤਾ ਜੀ, ਮੱਥੇ ਤੇ ਹੱਥ ਰੱਖਿਆ ਕੀ ਹੋਇਆ ਫਿਰ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਹਿ, ਤੁਹਾਨੂੰ ਸਭ ਨੂੰ ਜਿਹੜੇ ਪਾਠ ਰੋਜ਼ ਕਰਦੇ ਹੋ ਯਾਦ ਹੋਣਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਮੇਰਾ ਹੀਰ ਹੈ ਰਤਨ ਨਾਮ ਹਰ ਬਸਰਾ ਬਸਿਆ, ਗੁਰ ਹੱਥ ਧਰਿਓ ਮੇਰਾ ਮਾਥਾ। ਸਮਰੱਥ ਗੁਰੂ, ਧੰਨ ਗੁਰੂ ਅਮਰਦਾਸ ਸਮਰੱਥ ਨੇ ਨਾ ਜੀ ਆਪਣਾ ਹੱਥ ਗੁਰੂ ਰਾਮਦਾਸ ਜੀ ਦੇ ਸੀਸ ਉੱਤੇ ਰੱਖ ਦਿੱਤਾ, ਪਿਆਰਿਓ ਇਹ ਬਖਸ਼ਿਸ਼ ਕੀਤੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਖਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸਨੈ ਸੁਤ ਭਾਨ ਡਰਿਓ, ਪਨ ਦਾਸ ਸੁਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਥੋੜੇ ਜੇ ਆਪਾਂ ਜੀ ਇਹਦੇ ਅਰਥ ਵੀ ਜ਼ਰੂਰ ਵਾਚ ਲਈਏ, ਜਿਨ੍ਹਾਂ ਸੱਜਣਾ ਨੂੰ ਇਹ ਸਵਈਆ ਚੇਤੇ ਹੈ, ਬੜਾ ਸਰਲ ਇਹਦੇ ਅਰਥ ਨੇ, ਪਰ ਇਹ ਸਾਰੀ ਘਟਨਾ ਦਾ ਜ਼ਿਕਰ ਵੈਸੇ ਜਿਹੜੇ ਗੁਰਮੁਖ ਪਿਆਰੇ ਵਿਦਵਾਨ ਨੇ ਉਹ ਕਰਦੇ ਨੇ ਕਿ ਧੰਨ ਗੁਰੂ ਅਮਰਦਾਸ ਜੀ ਦੇ ਹੱਥ ਦੀ ਬਰਕਤ ਹੈ। ਸਮਰੱਥ ਗੁਰੂ ਇਹਦਾ ਅਰਥ ਧੰਨ ਗੁਰੂ ਅਮਰਦਾਸ ਸਮਰੱਥ ਜੀ ਨੇ। ਥੋੜਾ ਧਿਆਨ ਨਾਲ ਬੇਨਤੀ ਸੁਣਿਓ, ਸਿਰ ਦੇ ਉੱਤੇ ਹੱਥ ਰੱਖ ਦਿੱਤਾ ਜੀ, ਸੱਚੀ ਮੁੱਚੀ ਸਿਰ ਤੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਧੰਨ ਗੁਰੂ ਅਮਰਦਾਸ ਨੇ ਕਿਰਪਾ ਕੀਤੀ ਤੇ ਖਰੀ ਦਾ ਨਾਮ ਦੇ ਦਿੱਤਾ। ਕਿਹੜਾ ਨਾਮ, ਕਿਹੜੇ ਸਤਿਗੁਰੂ? ਕਹਿੰਦੇ ਉਹ ਸਤਿਗੁਰੂ ਜਿਨ੍ਹਾਂ ਦਾ ਨਾਮ ਪ੍ਰਾਪਤ ਕਰਕੇ ਪਾਪ ਵੀ ਛੱਡ ਕੇ ਚਲੇ ਜਾਂਦੇ ਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਖਰਿਓ। ਜਿਸ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਦੇਖ ਕੇ ਪਾਪ ਤੇ ਗੁਨਾਹ ਜਿਹੜੇ ਨੇ ਉਹ ਖਹਿੜਾ ਛੱਡ ਜਾਂਦੇ ਨੇ, ਉਸ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਦੇ ਸਿਰ ਤੇ ਹੱਥ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਖਰਿਓ, ਨਿਸ ਬਾਸੁਰ ਏਕ ਸਮਾਨ ਧਿਆਨ। ਹੁਣ ਗੁਰੂ ਰਾਮਦਾਸ ਜੀ ਦੀ ਬਿਰਤੀ ਕੀ ਹੋ ਗਈ ਜੀ? ਸਮਰੱਥ ਗੁਰੂ ਜੀ ਨੇ ਨਾਮ ਦਿੱਤਾ, ਕੀ ਰਾਤ ਕੀ ਦਿਨ ਕੀ ਸੁਬਾ ਕੀ ਸ਼ਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਹੜਾ ਧਿਆਨ ਹੈ ਨਾ, ਨਿਰੰਤਰ ਸਿਰ ਪਰਮਾਤਮਾ ਦੇ ਨਾਮ ਵਿਚ ਹੀ ਜੁੜਿਆ ਹੋਇਆ ਹੈ। ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੈ ਸੁਤ ਭਾਨ ਡਰਿਓ। ਇਹਦੇ ਅਰਥ ਗੁਰਮੁਖਾਂ ਵੀ ਕੀਤੇ ਆ। ਸੁਤ ਭਾਨ ਇਹਦਾ ਮਤਲਬ ਸੂਰਜ ਦਾ ਪੁੱਤਰ, ਸੂਰਜ ਦਾ ਪੁੱਤਰ ਚੰਦਰਮਾ। ਕਹਿੰਦੇ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਨਾਮ ਦਿੱਤਾ, ਜਿਸ ਨਾਮ ਨੂੰ ਸੁਣ ਕੇ ਜਮਦੂਤ ਵੀ ਕੰਬ ਜਾਂਦਾ ਹੈ। ਸੱਚ ਇਵੇ ਕਿ ਉਸ ਨਾਮ ਦੇ ਸਾਹਮਣੇ ਜਮ ਵੀ ਕਦੀ ਨਹੀਂ ਹੁੰਦਾ। ਸੁਤ ਭਾਨ ਡਰਿਓ। ਫਿਰ ਅਰਜ ਕਹਿ, ਇਥੋਂ ਤੱਕ ਸਾਡੇ ਇਤਿਹਾਸ ਦੀ ਘਟਨਾ ਹੈ। ਕਈ ਵਾਰੀ ਕਹਿਣ ਤੋਂ ਸੱਜਣ ਸੰਕੋਚ ਕਰ ਜਾਂਦੇ ਆ, ਕਿਉਂਕਿ ਤਰਕ ਤਰਕ ਬਹੁਤ ਹੈ ਤੇ ਮੈਂ ਲਾ ਕੇ ਨਹੀਂ ਕਰਾਂਗਾ, ਪਰ ਅਸਲੀਅਤ ਇਵੇ ਅੱਜ ਜ਼ਿਆਦਾਤਰ ਆਹ ਕੁਝ ਵਾਪਰਦਾ, ਨਾਨਕ ਤੇਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਆ ਸ਼ਬਦ ਥੋੜਾ ਜਿਹਾ ਮੈਂ ਵਰਤ ਲਿਆ ਪਰ ਹੈ ਬਾਣੀ ਦਾ। ਕਹਿੰਦਾ ਆਪਾਂ ਆਮ ਤੌਰ ਤੇ ਕਹਿੰਦੇ ਖੋਤਾ, ਕਹਿੰਦੇ ਅਸਲੀ ਖੋਤਾ, ਆਹ ਖੋਤਾ ਨੀ ਜਿਹੜਾ ਢੁੰਦਾ ਪਿਆ, ਉੱਥੇ ਅਸਲ ਖਰ ਕਿਹਾ। ਇਹਦਾ ਮਤਲਬ ਕਿ ਬੰਦਿਆਂ ਵਿਚ ਵੀ ਖੋਤਿਆਂ ਦੀ ਇੱਕ ਵਣਗੀ ਹੈ। ਨਾਨਕ ਤੇਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਅਸਲੀ ਗਦੇ ਉਹ ਨੇ ਜਿਨ੍ਹਾਂ ਦੇ ਪੱਲੇ ਗੁਣ ਕੋਈ ਨਹੀਂ, ਪਰ ਹੰਕਾਰ ਦੀ ਛੱਟ ਆਪਣੀ ਪਿੱਠੇ ਤੋਂ ਲੈਣੀ ਦਿੰਦੇ। ਅਸਲੀ ਖੋਤੇ ਕਿਆ ਮਹਾਰਾਜ ਨੇ ਲਫ਼ਜ਼ ਵਰਤਿਆ ਜੀ। ਹੁਣ ਜਦੋਂ ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹਨੇ ਆ, ਹੁਣ ਜਿਹਦਾ ਨਾਮ ਸੁਣ ਕੇ ਜਮਦੂਤ ਡਰ ਜਾਏ, ਡਾਕਟਰ ਤਾਰਨ ਸਿੰਘ ਜੀ ਨੇ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਣਾ ਨੇ, ਮਹਿਮਾ ਪ੍ਰਕਾਸ਼ ਗ੍ਰੰਥ ਵਿਚ ਪੁਰਾਤਨ ਜਿਨ੍ਹੇ ਨੇ, ਇਥੋਂ ਤੱਕ ਕਿ ਗੋਇੰਦਵਾਲ ਸਾਹਿਬ ਦੇ ਚਬਾਰਾ ਸਾਹਿਬ ਦੇ ਅੰਦਰ ਜਾਂ ਗੋਇੰਦਵਾਲ ਸਾਹਿਬ ਆਪਾਂ ਘਟਨਾ ਦੇਖੀਏ, ਉਥੇ ਵੀ ਧਰਾਤਲ ਤੇ ਘਟਨਾ ਦੀ ਹਕੀਕਤ ਹੈ ਕਿ ਜਿਹਦਾ ਨਾਮ ਸੁਣ ਕੇ ਜਮਦੂਤ ਡਰ ਜਾਂਦਾ ਹੈ। ਅੰਮ੍ਰਿਤ ਵੇਲਾ ਹੈ, ਮਹਾਰਾਜ ਗੁਰੂ ਅਮਰਦਾਸ ਬੈਠੇ ਆ ਤੇ ਕਿਸੇ ਦੇ ਰੋਣ ਦੀ ਆਵਾਜ਼ ਕੰਨਾਂ ਚ ਪਈ ਹੈ, ਕੋਈ ਵਿਰਲਾਪ ਕਰ ਰਿਹਾ ਹੈ। ਹਜ਼ੂਰ ਆਪਣੇ ਹਜ਼ੂਰੀਏ ਸੇਵਕ ਭਾਈ ਬੱਲੂ ਜੀ ਨੂੰ ਕਹਿੰਦੇ ਆ, ਇਹ ਰੋਣ ਦੀ ਆਵਾਜ਼ ਕਿਸ ਦੀ? ਉਹ ਪਤਾ ਕਰਕੇ ਆਉਂਦੇ ਆ, ਮਹਾਰਾਜ ਇੱਕ ਵਿਧਵਾ ਦੇ ਪੁੱਤਰ ਦੀ ਮੌਤ ਹੋ ਗਈ ਹੈ, ਉਹਦੀ ਚਲਾਣਾ ਕਰ ਗਿਆ ਹੈ। ਗੁਰੂ ਅਮਰਦਾਸ ਜੀ ਦਾ ਇੰਨਾ ਹਿਰਦਾ ਕੋਮਲ, ਮੈਂ ਫਿਰ ਬੇਨਤੀ ਕਰਾਂਗਾ ਗੁਰਮਖੋ, ਇਹਨੂੰ ਖੰਡਨ ਕਰਨ ਦੀ ਬਜਾਏ ਬਾਣੀ ਦੀ ਰੋਸ਼ਨੀ ਚ ਦੇਖੀਏ। ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਇਥੋਂ ਤੱਕ ਪ੍ਰਤਾਪ ਤੁਮਹਾਰਾ ਦੇਖ ਕੇ ਜਮ ਦੂਤ ਛੱਡ ਜਾਹੇ, ਇਹਦੇ ਅਰਥ ਤਾਂ ਕੋਈ ਹੈ ਨਾ, ਇਹ ਕੋਈ ਕਵਿਤਾ ਥੋੜੀ। ਪ੍ਰਤਾਪ ਤੁਮਹਾਰਾ ਦੇਖ ਕੇ, ਤੁਹਾਡੇ ਪ੍ਰਤਾਪ ਨੂੰ, ਤੁਹਾਡੇ ਤੇਜ ਨੂੰ ਦੇਖ ਕੇ ਜਮਦੂਤ ਵੀ ਡਰਦਾ ਹੋਇਆ ਛੱਡ ਜਾਂਦਾ, ਭੱਜ ਜਾਂਦਾ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ। ਮੈਂ ਤਾਂ ਬੇਨਤੀ ਕੀਤੀ ਗੁਰਬਾਣੀ ਅਨੁਸਾਰ। ਭਾਈ ਬੱਲੂ ਜੀ ਆਏ, ਕਹਿਣ ਲੱਗੇ ਮਹਾਰਾਜ ਵਿਧਵਾ ਔਰਤ ਜਵਾਨ ਪੁੱਤਰ ਦੀ ਮੌਤ ਹੋ ਗਈ। ਮਹਿਮਾ ਪ੍ਰਕਾਸ਼ ਵਿਚ ਕਹਿੰਦੇ ਧੰਨ ਗੁਰੂ ਅਮਰਦਾਸ ਜੀ ਮੁੱਖ ਤੋਂ ਨਿਕਲਿਆ, ਜਿੰਨੀ ਦੇਰ ਤੱਕ ਸਾਡੇ ਸਰੀਰ ਦੀ ਹਯਾਤੀ ਹੈ, ਅੱਜ ਤੋਂ ਬਾਅਦ ਉਨਾ ਸਮਾਂ ਕਿਸੇ ਵੀ ਨੌਜਵਾਨ ਦੀ ਮੌਤ ਨਹੀਂ ਹੋਵੇਗੀ। ਇਹ ਇਤਿਹਾਸ ਹੈ। ਮੈਂ ਬੇਨਤੀ ਕਰਾਂ ਤਾਂ ਕਿ ਆਪਣੇ ਸੁਣਾਇਆ ਬੜਾ ਘੱਟ ਜਾਂਦਾ, ਡਰ ਲੱਗਦਾ ਨਾ ਵੀ ਆਹ ਸਵਾਲ ਹੋ ਜਾਏਗਾ ਆਹ ਹੋ ਜਾਏਗਾ। ਨਹੀਂ, ਗੁਰਮੁਖੋ ਯਾਦ ਰੱਖਿਓ, ਗੁਰੂ ਸਮਰੱਥ ਹੈ, ਸਤਿਗੁਰੂ ਸਮਰੱਥ ਨੇ। ਇੱਥੋਂ ਤੱਕ ਜਿਸ ਸਤਿਗੁਰੂ ਬਾਰੇ ਬਾਣੀ ਕਹਿ ਰਹੀ ਉਹ ਲੋਕੋ ਕਿ ਜਿੱਥੇ ਸਰੀਰ ਨਹੀਂ ਜਾਣਾ, ਧਨ ਨਹੀਂ ਜਾਣਾ, ਪੈਸਾ ਨਹੀਂ ਜਾਣਾ, ਪੁੱਤਰ ਧੀਆਂ ਮਾਪੇ ਕੁਛ ਨਹੀਂ ਜਾਣਾ, ਰੱਬ ਦੀ ਕਚਹਿਰੀ ਵਿੱਚ ਜੇ ਤੁਹਾਡੀ ਕਿਸੇ ਵਕਾਲਤ ਕਰਨੀ ਹੈ ਉਹ ਵਕੀਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ, ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ। ਇਸ ਨੂੰ ਬੇਨਤੀ ਨੂੰ ਫਿਰ ਸੁਣਿਓ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਂ ਬਸੀਟ। ਰੱਬ ਦੀ ਦਰਗਾਹ ਦਾ ਵਕੀਲ ਹੈ ਸਮਰੱਥ ਸਤਿਗੁਰੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏ ਦਾ ਤੱਟੈ ਖੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਫਿਰ ਬੇਨਤੀ ਕਰਾਂਗਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਖਰਿਓ, ਨਿਸ ਬਸਰ ਏਕ ਸਮਾਨ ਧਿਆਨ, ਸੋ ਨਾਮ ਸਨੈ ਸੁਤ ਭਾਨ ਦਰਿਓ। ਅੱਗੇ ਭਨ ਦਾਸ ਆਸ ਜਗਤਰ ਗੁਰੂ ਕੀ, ਭੱਟ ਦਾਸ ਜੀ ਕਹਿ ਰਹੇ ਨੇ ਮੈਨੂੰ ਆਸ ਜਗਤ ਦੇ ਗੁਰੂ ਕੇਵਲ ਗੁਰੂ ਅਮਰਦਾਸ ਦੀ ਕਹਿ, ਪਨ ਦਾਸ ਆਸ, ਪਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਥ ਭੇਟ ਪਰਸ਼ ਕਰਿਓ। ਕਹਿੰਦੇ ਆਹ ਦੇਖੋ ਮੇਰਾ ਹੀਰ ਹੈ ਰਤਨ ਅਮਰ ਬਸਿਆ, ਗੁਰੂ ਅਮਰਦਾਸ ਪਾਰਸ ਨੇ। ਜਦੋਂ ਗੁਰੂ ਅਮਰਦਾਸ ਪਾਰਸ ਨੂੰ ਧੰਨ ਗੁਰੂ ਰਾਮਦਾਸ ਮਿਲੇ, ਲੋਕਾਂ ਤਾਂ ਬਹੁਤ ਕੁਛ ਕਿਹਾ, ਸ਼ਰੀਕਾਂ ਬਹੁਤ ਕੁਛ ਕਿਹਾ, ਯਤੀਮ ਕਿਹਾ, ਬੜੇ ਸ਼ਬਦ ਵਰਤੇ। ਜਦੋਂ ਗੁਰੂ ਅਮਰਦਾਸ ਨੇ ਸੀਨੇ ਨਾਲ ਲਾਇਆ, ਸੱਚੀ ਮੁੱਚੀ ਪਾਰਸ ਨੂੰ ਮਿਲ ਕੇ ਗੁਰੂ ਰਾਮਦਾਸ ਨੂੰ ਪਾਰਸ ਬਣ ਗਿਆ। ਇਹ ਖਿਰਦੇ ਚ ਨਾਮ ਵਸਿਆ। ਫਿਰ ਬੇਨਤੀ, ਇਸ ਤੁਕ ਨੂੰ ਮੈਂ ਤਾਂ ਵਿਆਖਿਆ ਕਰ ਰਿਹਾ ਸਾਂ, ਪਨ ਦਾਸ ਸਵਾਸ ਜਗਤਰ ਗੁਰੂ ਕੀ, ਭੱਟ ਦਾਸ ਕਹਿ ਰਹੇ ਨੇ ਮੈਨੂੰ ਉਸ ਗੁਰੂ ਅਮਰਦਾਸ ਦੀ ਆਸ ਹੈ ਜਗਤ ਦੇ ਗੁਰੂ ਦੀ, ਪਾਰਸ ਭੇਟ ਪਰਸ਼ ਕਰਿਓ, ਜਿਸ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਛੂ ਕੇ ਆਪਣੇ ਵਰਗਾ ਪਾਰਸ ਕਰ ਦਿੱਤਾ। ਰਾਮਦਾਸ ਗੁਰੂ ਹਰ ਸਤ ਕੀਓ। ਫਿਰ ਬੇਨਤੀ, ਮੇਰਾ ਕੀਅਰ ਹੈ ਰਾਮਦਾਸ ਗੁਰੂ ਹਰ ਸਤ ਕੀਓ। ਸਤ ਦਾ ਅਰਥ ਅਟਲ, ਜਿਨੇ ਕਦੀ ਜਾਣਾ ਨਹੀਂ। ਇਸ ਤੁਕ ਨੂੰ ਫਿਰ ਸੁਣਿਓ, ਗੁਰਮੁਖੋ ਰਾਮਦਾਸ ਗੁਰੂ ਹਰ ਸਤ ਕੀਓ, ਖਰੀ ਨੇ ਪਰਮਾਤਮਾ ਨੇ ਸਤ ਦਾ ਅਰਥ ਅਟਲ, ਸੱਚ ਏਵੇ ਤੁਕ ਕਹਿ ਰਹੀ ਹੈ। ਸਿੱਖੋ ਇਹ ਯਾਦ ਰੱਖੋ, ਗੁਰੂ ਰਾਮਦਾਸ ਕਿਤੇ ਵੀ ਨਹੀਂ ਗਏ, ਗੁਰੂ ਅਮਰਦਾਸ ਨੇ ਸਦਾ ਲਈ ਅਟਲ ਕਰ ਦਿੱਤਾ, ਕਿਉਂਕਿ ਸਮਰੱਥ ਗੁਰੂ ਨੇ ਉਨ੍ਹਾਂ ਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ ਹੈ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਭੱਟਾ ਨੇ ਕਿਹਾ, ਹਰਬੰਸ ਜਗਤ ਜਾ ਸੰਚਰਿਓ, ਸੋ ਕਵਣ ਕਹੇ ਸ੍ਰੀ ਗੁਰੂ ਮੋਇਓ ਪਿਆਰਿਓ। ਇਸੇ ਕਰਕੇ ਭਾਈ ਸਾਹਿਬ ਕਹਿੰਦੇ ਆ, ਸਿੱਖੋ ਇਸ ਧਰਤੀ ਤੇ ਆਉਂਦੇ ਹੋ, ਅਸੀਂ ਤਾਂ ਕਥਾ ਵਾਲਾ ਕਹਾਂਗੇ ਨਾ ਜੀ, ਅਦੋ ਇਨੋ ਜਨਮ ਹੋਇਆ, ਇਦੋ ਗੁਰਿਆਈ ਮਿਲੀ, ਅਦੋ ਇੱਥੇ ਚਲਾਣਾ ਕਰ ਗਏ। ਭਾਈ ਸਾਹਿਬ ਕਹਿੰਦੇ ਨਹੀਂ, ਝਾਤੀ ਮਾਰੋ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵੀ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇੱਥੇ ਬੇਨਤੀ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਬਖਸ਼ਿਸ਼ ਕੀਤੀ ਸਮਰੱਥ ਗੁਰੂ ਨੇ, ਸਿਰ ਤੇ ਹੱਥ ਰੱਖਿਆ, ਹੱਥ ਮਜਾਹੂ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ। ਵੇਖੋ ਇਹਦੇ ਅਰਥ, ਹੱਥ ਮਜਾਓ, ਮੇਰਾ ਹੀ ਅਰ ਰਤਨ ਨਾਮ ਹਰ ਬਸਿਆ, ਹੱਥ ਦਾ ਅਰਥ ਤੇ ਖਿਰਦਾ, ਖਿਰਦੇ ਦੇ ਵਿੱਚ ਕੀਮਤੀ ਰਤਨ ਪ੍ਰਗਟ ਹੋ ਗਿਆ। ਕਹਿੰਦੇ ਨੇ ਪੈਸੇ ਨਾਲ ਨੀ ਮਿਲਦਾ, ਦੌਲਤ ਨਾਲ ਨੀ ਮਿਲਦਾ, ਇਹ ਉਦੋਂ ਮਿਲਦਾ ਜਦੋਂ ਗੁਰੂ ਸਿਰ ਦੇ ਉੱਤੇ ਹੱਥ ਰੱਖ ਦੇਵੇ। ਹੱਥ ਮਜਾਓ ਮੈਂ ਮਾਨਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੁ ਸਤਿਗੁਰ ਦਿੱਤਾ, ਧੁਨ ਮਝਾਈ ਥੀਆ ਥਿੱਤਾ ਜਨਮ ਪਦਾਰਥ, ਨਾਨਕ ਜਿੱਤਾ ਮੇਰਾ ਹੀਰ ਹੈ ਰਤਨ ਨਾਮ ਖਰ ਬਸਿਆ। ਧੰਨ ਗੁਰੂ ਰਾਮਦਾਸ ਵਾਹਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਮੇਰੇ ਹਿਰਦੇ ਵਿਚ ਹਰੀ ਦੇ ਨਾਮ ਦਾ ਟਿਕਾਣਾ ਹੋ ਗਿਆ, ਰਤਨ ਵਸ ਗਿਆ। ਗੁਰ ਹਾਥ ਧਰਿਓ ਮੇਰਾ ਮਾਥਾ, ਸਮਰੱਥ ਗੁਰੂ ਨੇ ਮੱਥੇ ਤੇ ਹੱਥ ਰੱਖ ਦਿੱਤਾ ਤੇ ਹੋਇਆ ਕਿ ਜੀ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਮੁੱਕ ਜਾਂਦੇ ਨੇ ਜਦੋਂ ਸਤਿਗੁਰੂ ਨਾਮ ਦਾ ਹੀਰਾ ਦੇ ਦਿੰਦੇ ਆ। ਗੁਰਮੁਖੋ ਅੱਜ ਵਾਹਿਗੁਰੂ ਤਾਂ ਸਾਰੇ ਸ਼ਬਦ ਜਾਪਣੇ, ਸਤਨਾਮ ਵਾਹਿਗੁਰੂ ਆਪਾਂ ਵੀ ਬੋਲਨੇ ਪਏ ਰੋਜ਼। ਇੱਕ ਮੈਂ ਆਪ ਨੂੰ ਬੇਨਤੀ ਕਰਾਂ, ਜਿਹੜੀ ਗੁਰੂ ਜੀ ਦੀ ਨਾਮ ਦ੍ਰਿੜ ਕਰਾਉਣ ਦੀ ਖੇਡ ਹੈ ਨਾ, ਉਹਨੂੰ ਸਮਝੀਏ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਦਾ ਗੱਲ ਕਰਨੇ ਆ। ਮੈਂ ਪਿਛਲੇ ਦਿਨ ਵੀ ਕਿਹਾ ਕਿ ਜਦੋਂ ਅੰਮ੍ਰਿਤ ਦੀ ਦਾਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰੇ ਸਾਹਿਬ ਕਰਨੀ ਕਮਾਣੀ ਵਾਲੇ ਗੁਰਸਿੱਖ ਦਿੰਦੇ ਨੇ ਨਾ, ਉਸ ਵਕਤ ਆਪ ਨੂੰ ਪਤਾ ਅੰਮ੍ਰਿਤ ਛਕਾ ਕੇ ਨਾਮ ਦ੍ਰਿੜ ਕਰਾਉਂਦੇ ਨੇ, ਉਹੀ ਰੀਤ ਚੱਲਦੀ ਪਈ ਹੈ। ਉਦੋਂ ਸਤਿਗੁਰੂ ਇਕੱਲੇ ਤਨ ਵਿਚ ਦਿੰਦੇ ਹੁੰਦੇ ਸਨ ਚਰਨ ਪੌਲ, ਤੇ ਦਸਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ ਭਾਈ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਜਿੱਥੇ ਪੰਜ ਗੁਰੂ ਕੇ ਸਿੱਖ ਇਕੱਠੇ ਹੋ ਕੇ ਮਰਿਆਦਾ ਵਾਲੇ ਅੰਮ੍ਰਿਤ ਸੰਚਾਰ ਕਰਨਗੇ, ਨਾਮ ਦ੍ਰਿੜ ਕਰਾਣਗੇ, ਇਹ ਗੁਰੂ ਵੱਲੋਂ ਨਾਮ ਬਖਸ਼ਿਸ਼ ਕੀਤਾ ਜਾਂਦਾ ਹੈ। ਹਜ਼ੂਰ ਨੇ ਫਰਮਾਇਆ ਭਾਈ ਕਿ ਸਤਿਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਜਿਹੜਾ ਵਾਹਿਗੁਰੂ ਜੀ ਨੂੰ ਭੁੱਲਣ ਦਾ ਕਰਜ਼ਾ ਸੀ ਜੀ ਉਹ ਉਤਰ ਗਿਆ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ,
ਸਾਹਿਬ ਕਰਨ ਮੇਰੇ ਮਨ, ਗੁਰੂ ਰਾਮਦਾਸ ਜੀ ਮੇਰੇ ਮਨਾ, ਭਜ ਦਾ ਅਰਥ ਸਿਮਰਨ ਕਰ, ਮੇਰੇ ਮਨ ਭਜ ਰਾਮ ਨਾਮ ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਹੈ, ਜਿਹਨੂੰ ਰਤਨ ਕਹਿ, ਭਜ ਰਾਮ ਨਾਮ ਸਭ ਅਰਥ ਆ, ਇੱਥੇ ਸਭ ਦਾ ਅਰਥ ਸਾਰੇ, ਤੇ ਅਰਥਾਂ ਦਾ ਲਫ਼ਜ਼ੀ ਅਰਥ ਆ ਆ ਅਰਥ ਨਹੀਂ ਹੈਗੇ, ਮੀਨਿੰਗ ਨਹੀਂ ਹੈਗਾ, ਮਹਿਣਾ ਨਹੀਂ ਹੈਗਾ ਅਰਥ, ਇੱਥੇ ਅਰਥਾਂ ਦਾ ਅਰਥ ਪਦਾਰਥ। ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਤੂੰ ਜਿੰਨੇ ਵੀ ਪਦਾਰਥ ਚਾਹੁੰਦਾ ਮੈਨੂੰ ਆਹ ਦਾਤ ਮਿਲ ਜਾਏ, ਮੇਰੇ ਮਨਾ ਤੂੰ ਸਤ ਨਾਮ ਵਾਹਿਗੁਰੂ ਜਪਿਆ ਕਰ, ਉਹਦੇ ਨਾਮ ਵਿਚ ਹੀ ਸਾਰੇ ਪਦਾਰਥ ਨੇ, ਉਹ ਸਭ ਕੁਝ ਦੇਣ ਵਾਲੇ ਨੇ ਮੇਰੇ ਮਨ। ਸੋ ਐਸਾ ਕਰ ਨਾਮ ਧਿਆਈਏ ਮਨ ਮੇਰੇ, ਜੋ ਸਭ ਨਾ ਉਪਰ ਹੁਕਮ ਚਲਾਏ। ਸਭ ਅਰਥ ਹੈ ਨਾ ਜੀ, ਕਿਹੜੀ ਚੀਜ਼ ਹੈ ਜਿਹੜੀ ਨਾਮ ਵਿਚ ਨੀ ਜੀ? ਜਿੱਥੇ ਨਾਮ ਆ ਗਿਆ ਸਮਝੋ, ਕੱਲ ਵੀ ਮੈਂ ਕਿਹਾ ਜਿੱਥੇ ਨਾਮ ਆ ਗਿਆ ਉੱਥੇ ਨਾਮੀ ਆ ਗਿਆ। ਸੋ ਐਸਾ ਹਰ ਧਿਆਈਏ ਮਨ ਮੇਰੇ, ਜੋ ਸਭ ਨਾ ਉਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ, ਸਭ ਨਾਮੈ ਅੱਗੇ ਆਣ ਨਿਵਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਮੇਰੇ ਮਨ ਭਜ ਰਾਮ ਨਾਮ ਸਭ ਅਰਥ ਆ, ਸਭ ਪਦਾਰਥ ਦੇਣ ਵਾਲਾ ਨਾਮ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਰਾਮ ਨਾਮ ਸਭ ਅਰਥ ਆ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਮੈਂ ਬੇਨਤੀ ਕਰਾਂਗਾ ਉਸ ਨਾਮ ਨੂੰ ਜਿਹਦੇ ਵਿਚ ਸਾਰੇ ਪਦਾਰਥ ਨੇ। ਮਹਾਰਾਜ ਕਹਿੰਦੇ ਨੇ ਮੇਰੇ ਮਨ ਭਜ, ਸਿਮਰਨ ਵਾਹਿਗੁਰੂ ਨੂੰ, ਰਾਮ ਨਾਮ ਜਪ, ਜਿਹੜਾ ਸਾਰੇ ਪਦਾਰਥ ਦੇਣ ਵਾਲਾ ਹੈ।
ਗੁਰ ਪੂਰੇ ਹਰ ਨਾਮ ਦ੍ਰਿੜਾਇਆ,
ਪੂਰੇ ਸਤਿਗੁਰਾਂ ਨੇ ਨਾਮ ਦ੍ਰਿੜ ਕਰਾ ਦਿੱਤਾ, ਕਿਉਂਕਿ ਗੁਰ ਪ੍ਰਸਾਦ ਤੋਂ ਬਿਨਾਂ ਨਾਮ ਦ੍ਰਿੜ ਨਹੀਂ ਹੁੰਦਾ, ਪੂਰੇ ਸਤਿਗੁਰੂ ਨੇ ਨਾਮ ਦ੍ਰਿੜ ਕਰਾਇਆ ਹੈ।
ਬਿਨ ਨਾਵੈ ਜੀਵਨ ਬਿਰਥਾ,
ਨਾਮ ਤੋਂ ਬਿਨਾਂ ਗੁਰਮੁਖੋ ਕੋਈ ਜ਼ਿੰਦਗੀ ਨਹੀਂ। ਠੀਕ ਹੈ, ਬੰਦਾ ਜੋ ਮਰਜ਼ੀ ਕਹੀ ਜਾ, ਮੈਂ ਆਹ ਕਮਾ ਲਿਆ ਆਹ ਕਮਾ ਲਿਆ। ਦਾਸ ਨੇ ਇਕ ਦਿਨ ਅਰਜ਼ ਕੀਤੀ ਸੀ ਜੀ, ਸ੍ਰੀ ਰਾਗ ਦੇ ਪਹਿਲੇ ਸ਼ਬਦ ਵਿਚ ਨਾ, ਗੁਰੂ ਨਾਨਕ ਸਾਹਿਬ ਵਿਚ ਚਾਰ ਹੀ ਪਦੇ ਨੇ ਤੇ ਚਾਰ ਗੱਲਾਂ ਦਾ ਜ਼ਿਕਰ ਕੀਤਾ। ਉਸ ਵਿਚ ਵਿਭੂਤੀਆਂ ਨੇ, ਪੈਸਾ ਹੈ, ਐਸ਼ਵਰਿਆ, ਸਭ ਕੁਝ ਕੀਤਾ। ਜਿਹੜਾ ਮੋਤੀ ਤਾਂ ਮੰਦਰ ਉਸਰੈ, ਪਰ ਰਹਾਉ ਦੀ ਤੁਕ ਹੈ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ। ਨਾ ਬਿਨਾਂ ਜੋ ਪੈਰ ਹੈ ਖਾਏ, ਜੋ ਕੂਕਰ ਜੂਠਨ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਮਹਾਰਾਜ ਕਹਿੰਦੇ ਨਾਮ ਹੀ ਸਭ ਕੁਝ ਦੇਣ ਵਾਲਾ ਹੈ, ਨਾਮ ਤੋਂ ਬਿਨਾ ਜੀਵਨ ਵਿਅਰਥ ਹੈ। ਇਹ ਸਤਿਗੁਰਾਂ ਨੇ ਦੋ ਤੁਕਾਂ ਰਹਾਉ ਦੀਆਂ ਬਖਸ਼ਿਸ਼ ਕੀਤੀਆਂ ਹਨ।
ਬਿਨ ਗੁਰ ਮੂੜ ਭਏ ਹੈ ਮਨ ਮੁਖ,
ਸਤਿਗੁਰੂ ਕਹਿੰਦੇ ਨੇ ਬਿਨਾਂ ਗੁਰੂ ਤੋਂ ਜਿਹੜੇ ਮੂਰਖਤਾ ਹੀ ਕਰਦੇ ਆ, ਨਹੀਂ ਜੀ ਗੁਰੂ ਦੀ ਕੀ ਲੋੜ, ਸਤਿਗੁਰੂ ਦੀ ਕੀ ਲੋੜ। ਸਤਿਗੁਰੂ ਕਹਿੰਦੇ ਨੇ ਉਹ ਮਨਮੁਖ ਨੇ ਤੇ ਮੂਰਖਤਾ ਹੀ ਕਰਦੇ ਹਨ।
ਮੋਹ ਮਾਇਆ ਨਿਤ ਫਾਥਾ,
ਸਾਚੇ ਵੀ ਉਹ ਬੰਦੇ ਮੋਹ ਦੇ ਵਿੱਚ ਮਾਇਆ ਦੇ ਵਿੱਚ ਫਸੇ ਹੋਏ ਹਨ।
ਇਨ ਸਾਧੂ ਚਰਨ ਨਾ ਸੇਵੇ ਕਬਹੁ।
ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਸਮਰੱਥ ਸਤਿਗੁਰੂ ਦੇ ਚਰਨਾਂ ਨੂੰ ਉਹਦੇ ਸ਼ਬਦ ਨੂੰ ਸੇਵਨਾ ਨਹੀਂ ਕੀਤਾ।
ਤਿੰਨ ਸਭ ਜਨਮ ਅਕਾਥਾ।
ਉਹਦੇ ਮਨਮੁੱਖ ਬੰਦਿਆਂ ਦਾ ਜਿਹੜਾ ਜਨਮ ਹੈ ਉਹ ਅਕਾਰਥ ਚਲਾ ਜਾਂਦਾ ਹੈ। ਫਿਰ ਅਰਜ਼ ਹੈ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨੀ ਗੁਰਮੁਖੋ। ਆਪਾਂ ਆਸਾ ਕੀ ਵਾਰ ਦਾ ਜਿਹੜੀ ਪਹਿਲੀ ਪੌੜੀ ਦਾ ਤੀਜਾ ਸ਼ਲੋਕ ਹੈ ਨਾ, ਉਹ ਇਸੇ ਤੁਕ ਦੀ ਸਮਝੋ ਵਿਆਖਿਆ ਹੋ ਜਾਏਗੀ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਨ ਕਰਕੇ ਚਲਾਕ ਬੜੇ ਨੇ ਪਰ ਗੁਰੂ ਨੂੰ ਚੇਤੇ ਨਹੀਂ ਕਰਦੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਵਾੜ ਜੋ ਸੁਈਏ ਅੰਦਰ ਖੇਤ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਫਲੀਆਂ ਫੁੱਲੀਆਂ ਬੱਪੜੇ ਪੀਤਨ ਵਿੱਚ ਸੁਆਹ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਜਿਵੇਂ ਬੁਵਾੜ ਤਿਲ ਨੇ, ਉਨ੍ਹਾਂ ਨੂੰ ਪਾਣੀ ਵੀ ਮਿਲਿਆ, ਖਾਦ ਵੀ ਮਿਲੀ, ਰੋਸ਼ਨੀ ਮਿਲੀ, ਪਰ ਜਦੋਂ ਸਾਈਂ ਦੇ ਘਰ ਚ ਪ੍ਰਵਾਨ ਹੋਣ ਦੀ ਗੱਲ ਆਈ ਉਹ ਅੰਦਰੋਂ ਸੱਚੀ ਮੁੱਚੀ ਸਵਾਹ ਸੀ, ਬੁਵਾੜ ਸਨ। ਪਿਆਰਿਓ ਸਭ ਕੁਝ ਮਿਲ ਜਾਏਗਾ ਦੁਨੀਆਂ ਦਾ। ਜਿੱਦਣ ਵਾਹਿਗੁਰੂ ਦੀ ਦਰਗਾਹ ਵਿੱਚ ਜਾਣ ਦੀ ਗੱਲ ਚੱਲੀ ਨਾ, ਗੁਰੂ ਤੋਂ ਬਿਨਾਂ ਫਿਰ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਸੜੇ ਹੋਏ ਤਿਲ ਹੁੰਦੇ ਆ। ਮਹਾਰਾਜ ਕਹਿੰਦੇ ਨੇ ਮਨਮੁੱਖ ਬੰਦੇ ਮੂਰਖਤਾ ਹੀ ਕਰਦੇ ਆ। ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਨਹੀਂ ਸੇਵੇ ਉਹ ਮੋਏ ਮਾਇਆ ਵਿੱਚ ਖਚਤ ਹਨ।
ਜਿਨ ਸਾਧੂ ਚਰਨ ਸਾਧ ਪਗ ਸੇਵੇ।
ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਨੇ ਤੇ ਸਾਧੂ ਚਰਨ ਦੇ ਅਰਥ ਸਤਿਗੁਰੂ ਕਰ ਰਿਹਾ ਹਾਂ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਨੂੰ ਸੇਵਨਾ ਕੀਤਾ ਤੇ ਸਤਿਗੁਰੂ ਦੇ ਚਰਨ ਨੇ ਗੁਰੂ ਕਾ ਸ਼ਬਦ ਉਹਨੂੰ ਯਾਦ ਕੀਤਾ ਹੈ।
ਤਿੰਨ ਸਫਲ ਉਹ ਜਨਮ ਸਨਾਥਾ।
ਉਹਨਾਂ ਦਾ ਜਨਮ ਸਫਲ ਹੈ ਤੇ ਉਹ ਸਨਾਥਾ ਖਸਮ ਵਾਲੇ ਨੇ, ਮਾਲਕ ਵਾਲੇ ਹਨ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਜ਼ੂਰ ਸ਼ਬਦ ਵਰਤ ਰਿਹਾ ਕਿ ਮੈਨੂੰ ਤੁਸੀਂ ਆਪਣਾ ਦਾਸ, ਉਹਨਾਂ ਇੱਕ ਦਾਸ ਦਾਸ ਦਾ ਅੱਗੋ ਦਾਸ ਤੀਜੀ ਥਾਂ ਤੇ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਏ। ਕਿੱਡੀ ਵੱਡੀ ਨਿਰਮਾਨਤਾ ਹੈ ਜੀ ਹੇ ਸੱਚੇ ਪਾਤਸ਼ਾਹ। ਇੰਨੀ ਨਿਰਮਾਨਤਾ ਧੰਨ ਗੁਰੂ ਅਮਰਦਾਸ ਇਹ ਰਾਮਦਾਸ ਮਹਾਰਾਜ ਜੀ ਚ। ਉਹਨਾਂ ਦਾ ਬਚਨ ਅਸੀਂ ਰੋਜ਼ ਪੜ੍ਹਨੇ, ਅਖੰਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਅਸੀਂ ਗਰੀਬ ਖਾਂ, ਅਸੀਂ ਮਸਕੀਨ ਖਾਂ। ਅੱਤ ਦੇ ਨਿਮਰਤਾ ਦੇ ਬੋਲ, ਇਹ ਕੇਵਲ ਵਿਖਾਵੇ ਦੇ ਬੋਲ ਨਹੀਂ ਕਿ ਮੈਂ ਤੁਹਾਡਾ ਦਾਸ ਹਾਂ। ਮਹਾਰਾਜ ਕਹਿੰਦੇ ਨੇ ਕਿ ਮੈਂ ਦਾਸ ਤੁਹਾਡੇ ਜੇ ਨੇ ਉਹਨਾਂ ਦਾ ਦਾਸ, ਉਸ ਤੋਂ ਅੱਗੇ ਉਹਨਾਂ ਦਾ ਦਾਸ। ਮੇਰੇ ਤੇ ਮਿਹਰ ਕਰੋ ਮਾਲਕ ਜੀ। ਤੁਕ ਦੁਬਾਰਾ ਪੜੋ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ।
ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਆਪਣੇ ਦਾਸ ਉਹਨਾਂ ਦੇ ਦਾਸ, ਅੱਗੋ ਉਹਨਾਂ ਦੇ ਦਾਸ। ਗੁਰਮੁਖੋ ਨਿਮਰਤਾ ਵਰਗਾ ਹਥਿਆਰ ਕੋਈ ਨਹੀਂ। ਨਿਮਰਤਾ ਇੱਕ ਹੈ ਕਪਟ ਵਿੱਚੋਂ ਨਿਕਲਿਆ ਹੋਇਆ ਝੁਕਣਾ, ਇੱਕ ਹੁੰਦਾ ਸੱਚੀ ਮੁੱਚੀ ਧੁਰ ਅੰਦਰੋਂ ਨਿਕਲੀ ਹੋਈ ਜੀਵਨ। ਇਸ ਨੂੰ ਫਿਰ ਸੁਣਿਓ, ਗੁਰਬਾਣੀ ਨੇ ਜਿਹੜੀ ਵਿਖਾਵੇ ਦੀ ਨਿਮਰਤਾ ਉਹਨੂੰ ਕਦਾਚਿਤ ਵੀ ਸਵੀਕਾਰ ਨਹੀਂ ਕੀਤਾ। ਮਹਾਰਾਜ ਜੀ ਦਾ ਬਚਨ ਹੈ, ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾਹ। ਝੁੱਕ ਤਾਂ ਸ਼ਿਕਾਰੀ ਵੀ ਰਿਹਾ ਹੈ ਪਰ ਉਸ ਝੁਕਣੇ ਨੂੰ ਪ੍ਰਵਾਨ ਕੀਤਾ ਜਿਹੜਾ ਧੁਰ ਅੰਦਰ ਤੋਂ ਹੋਵੇ। ਗੁਰੂ ਰਾਮਦਾਸ ਕਹਿੰਦੇ ਆਪਣੇ ਦਾਸ ਤੁਹਾਡੇ ਦਾਸਾਂ ਦੇ ਅੱਗੇ ਦਾਸ ਤੀਜੀ ਥਾਂ ਤੇ, ਜਿਹੜੇ ਦਾਸ ਨੇ ਮੈਨੂੰ ਉਹਨਾਂ ਦਾ ਸੇਵਕ ਬਣਾ ਦਿਓ।
ਹਰ ਦਇਆ ਧਾਰ ਜਗਨਨਾਥ।
ਜਗਤ ਦੇ ਮਾਲਕ ਵਾਹਿਗੁਰੂ ਜੀ ਇਹ ਮੇਰੇ ਤੇ ਦਇਆ ਕਿਰਪਾ ਕਰੋ।
ਹਮ ਅੰਧੁਲੇ ਗਿਆਨਹੀਨ ਅਗਿਆਨੀ।
ਹਮ ਅੰਧੁਲੇ, ਸਾਨੂੰ ਨਜ਼ਰ ਕੁਝ ਨਹੀਂ ਆ ਰਿਹਾ, ਗਿਆਨ ਤੋਂ ਖੀਣੇ ਆ ਤੇ ਸਾਡੇ ਚਕਸ਼ੂ ਇਹਨਾਂ ਨੂੰ ਕੁਛ ਨਹੀਂ ਦਿਸਦਾ।
ਕਿਉਂ ਚਾਲਹਿ ਮਾਰਗ ਪੰਥਾ।
ਗਿਆਨ ਤੋਂ ਕਿਣੇ ਅਗਿਆਨੀ ਖਾਂ ਅੰਨੇ ਖਾਂ, ਇਹ ਅਰਥ ਕਰਨ ਲਈ ਮੈਂ ਵਰਤ ਰਿਹਾ ਪਰ ਮੈਂ ਗੁਰੂ ਰਾਮਦਾਸ ਜੀ ਲਈ ਤੇ ਸਮਰੱਥ ਨੇ ਜੀ। ਇਸੇ ਕਰਕੇ ਨਿਮਰਤਾ ਚ ਕਰਨ ਖਮ ਅੰਧਲੇ ਗਿਆਨਹੀਨ ਅਗਿਆਨੀ। ਕੁਝ ਨੀ ਨਜ਼ਰ ਆ ਰਿਹਾ ਗਿਆਨ ਤੋਂ ਕਿਣੇਗਾ
ਕਿਉਂ ਚੱਲ ਹੈ ਮਾਰਗ ਪੰਥਾ
ਚੱਲ ਮਾਰਗ ਪੰਥਾ ਕਿਵੇਂ ਚੱਲਾਂਗੇ ਜੀ ਜਿਹੜਾ ਰਸਤਾ ਪਰਮੇਸ਼ਵਰ ਦੇ ਘਰ ਨੂੰ ਜਾ ਰਿਹਾ ਸਾਨੂੰ ਦੇਸੀ ਕੁਝ ਨੀ ਰਿਹਾ ਇਸ ਮਾਰਗ ਤੇ ਕਿਵੇਂ ਚੱਲੀਏ
ਹਮ ਅੰਦੁਲੇ ਕਹੋ ਗੁਰ ਅੰਚਲ ਦੀ ਜੈ
ਅੰਦੁਲੇ ਕਹੋ ਗੁਰ ਅੰਚਲ ਦੀ ਜੈ ਸਾਨੂੰ ਅੰਨਿਆਂ ਨੂੰ ਅੰਚਲ ਦਾ ਅਰਥ ਜੀ ਪੱਲਾ ਲੜ ਪਕੜਾਣਾ ਹੇ ਸਤਿਗੁਰੂ ਆਪਣਾ ਲੜ ਪਕੜਾ ਦਿਓ ਆਪਣਾ ਪੱਲਾ ਪਕੜਾ ਦਿਓ
ਜਨ ਨਾਨਕ ਚੱਲ ਮਿਲੰਥਾ
ਰਾਮਦਾਸ ਮਹਾਰਾਜ ਕਹਿੰਦੇ ਦਾਸ ਨਾਨਕ ਨਿਮਰਤਾ ਸਹਿਤ ਅਸੀਂ ਮਿਲ ਕੇ ਚੱਲ ਸਕੀਏ ਆਪ ਜੀ ਦੇ ਪਿੱਛੇ ਚੱਲ ਸਕੀਏ ਸਾਨੂੰ ਆਪਣਾ ਲੜ ਪਕੜਾ ਦਿਓ ਜਿਵੇਂ ਸਤਿਗੁਰਾਂ ਨੇ ਇੱਥੇ ਕਿਹਾ ਇੱਕ ਮਹਾਰਾਜ ਦਾ ਬਚਨ ਹੋਰ ਜੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਖਮ ਲਾਵੇ ਆਪਣ ਪਾਲੀ ਖਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਾ ਮਿਲੰਥਾ ਉਥੇ ਜ਼ੂਰ ਬਚਨ ਕਰ ਰਿਹਾ ਬੇਨਤੀ ਕਰ ਰਿਹਾ ਕਿਵੇਂ ਪੱਲਾ ਪਕੜੀਏ ਜੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਖਮ ਲਾਵੇ ਆਪਣ ਪਾਲੀ ਲੜ ਪਕੜਾਓ ਅੱਗੇ ਉੱਤਰ ਬਖਸ਼ਦੇ ਆ ਗੁਰਸਿੱਖ ਮੀਤ ਇਹ ਮਿੱਤਰ ਗੁਰਸਿੱਖ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਲੜ ਪਕੜਨਾ ਨਾ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਅੱਜ ਇੱਕ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਹੈ ਜੀ ਇੱਕ ਤਾਂ ਉਨ੍ਹਾਂ ਦੇ ਜਨਮ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਉਹ ਮਹਾਨ ਗੁਰਸਿੱਖ ਜਿਹਨੂੰ ਅਰਦਾਸ ਜੀ ਰੋਜ਼ ਯਾਦ ਕਰਨੇ ਆ ਖੋਪਰੀਆਂ ਲੁਹਾਈਆਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਅੱਜ ਜਨਮ ਦਿਨ ਹੈ ਜੀ ਸੁਣਿਓ ਆਪ ਜੀ ਦੇ ਨੇੜੇ ਹੀ ਪਿੰਡ ਪੋਹਲਾ ਵਿਖੇ ਸਨਮਾਨਯੋਗ ਬਾਬਾ ਜੋਧ ਸਿੰਘ ਜੀ ਦੇ ਘਰ ਵਿਚ ਭਾਈ ਜੋਧ ਸਿੰਘ ਦੇ ਘਰ ਚ ਉਨ੍ਹਾਂ ਦਾ ਜਨਮ ਹੁੰਦਾ ਹੈ ਇਤਿਹਾਸ ਕਹਿੰਦਾ ਪਿਤਾ ਜੀ ਸ਼ਹੀਦ ਹੋ ਗਏ ਇਨ੍ਹਾਂ ਦੇ ਇਕ ਭੈਣ ਸਨ ਜਿਨ੍ਹਾਂ ਦਾ ਨਾਮ ਬੀਬੀ ਤਾਰੋ ਸੀ ਉਸ ਸਬੰਧੀ ਇਕ ਵਿਦਵਾਨ ਨੇ ਤਾਂ ਇਹ ਵੀ ਲਿਖਿਆ ਕਿ ਉਸ ਬੀਬੀ ਦਾ ਸਾਈ ਵੀ ਪੂਰਾ ਹੋ ਚੁੱਕਾ ਸੀ ਭੈਣ ਭਰਾ ਇਕੱਠੇ ਰਹਿੰਦੇ ਸਨ ਭਾਈ ਤਾਰੂ ਸਿੰਘ 25 ਸਾਲ ਦੀ ਉਮਰ ਚ ਸ਼ਹੀਦ ਹੋਏ ਨੇ ਜੀ ਉਹ ਇੰਨੀ ਕਰਨੀ ਕਮਾਣੀ ਵਾਲੇ ਗੁਰਸਿੱਖ ਸਨ ਆਪਣੇ ਹੱਥੀ ਕਿਰਤ ਕਰਦੇ ਸਨ ਕੀਰਤਨ ਕਰਦੇ ਸਨ ਪਾਠ ਕਰਦੇ ਸਨ ਤੇ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਸੰਗਤ ਦਾ ਉਹ ਸੀ ਉਹਨਾਂ ਦੀ ਮਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀਨ ਦੁਖੀਆਂ ਦਾ ਦਰਦ ਵੀ ਹਰਦੇ ਸਨ ਸੱਚ ਇਹ ਵੇ ਪੰਥ ਪ੍ਰਕਾਸ਼ ਵਿਚ ਲਿਖਿਆ ਆਪ ਸਾਹਿਬ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ ਆਪ ਉਹ ਤਨ ਤੇ ਸਾਦੇ ਕੱਪੜੇ ਪਾਉਂਦੇ ਨੇ ਤੇ ਸਿਆਲ ਨੂੰ ਗਰਮ ਕੱਪੜੇ ਸਿੰਘਾਂ ਨੂੰ ਜਾ ਕੇ ਦਿੰਦੇ ਸਨ ਜਦੋਂ ਸਿੰਘਾਂ ਦਾ ਪੱਤਾ ਪੱਤਾ ਵੈਰੀ ਸੀ ਆਪ ਰੁੱਖੀ ਮਿਰਚੀ ਖਾਂਦੇ ਸਨ ਦੋਵੇਂ ਭੈਣ ਭਰਾ ਜੰਗਲ ਵੀ ਜਾ ਕੇ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਤੇ ਦੇਖੋ ਉਸ ਮਹਾਨ ਗੁਰਸਿੱਖ ਨੂੰ ਅਸੀਂ ਰੋਜ਼ ਯਾਦ ਕਰਨੇ ਆ ਤੇ ਉਨ੍ਹਾਂ ਦੀ ਕਮਾਈ ਮੈਂ ਇਕ ਵਾਰ ਕਿਹਾ ਸੀ ਜੀ ਕੁਝ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਜਨਮ ਦਿਹਾੜਾ ਵੀ ਮਨਾਓ ਪਰ ਸ਼ਹਾਦਤ ਦੀ ਗੱਲ ਕਰਨ ਤੋਂ ਬਿਨਾਂ ਮੁਕੰਮਲਤਾ ਹੀ ਨਹੀਂ ਹੁੰਦੀ ਹੁਣ ਮੈਂ ਇੰਨਾ ਕਹਿ ਦਿਆਂਗਾ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਪਰ ਸ਼ੁਰੂਆਤ ਮੈਂ ਵੀ ਤਾਂ ਇਹ ਤੋਂ ਕੀਤੀ ਹੈ ਜਿਨ੍ਹੇ ਖੋਪਰੀ ਲਵਾਈ ਹੈ ਉਨ੍ਹਾਂ ਦੀ ਸ਼ਹਾਦਤ ਦਾ ਜ਼ਿਕਰ ਕਰਨੇ ਆ ਤੇ ਇੰਨੇ ਬਚਨ ਕੇ ਬਲੀ ਸਨ ਜੀ ਖੋਪਰੀ ਉਤਰ ਕੇ ਵੇਖੋ ਜਦੋਂ ਤੁਰੇ ਸਨ ਇਹ ਇਕੱਲੇ ਸਿੱਖ ਨਹੀਂ ਕਹਿੰਦੇ ਪੂਰੇ ਦਾ ਪੂਰਾ ਪੋਹਲਾ ਪਿੰਡ ਕੀ ਮੁਸਲਮਾਨ ਕੀ ਹਿੰਦੂ ਹਰ ਬੰਦਾ ਭਾਈ ਤਾਰੂ ਸਿੰਘ ਜੀ ਨੂੰ ਪਿਆਰ ਕਰਦਾ ਸੀ ਜਿਸ ਵਕਤ ਇਹ ਫੌਜੀ ਦਸਤਾ ਆਇਆ ਹਕੂਮਤ ਦੇ ਆਏ ਨੇ ਲਾਹੌਰ ਤੋਂ ਗ੍ਰਿਫ਼ਤਾਰ ਕਰਨ ਭਾਈ ਸਾਹਿਬ ਖੇਤਾਂ ਚ ਹਲਵਾ ਰਹੇ ਸਨ ਘਰ ਆ ਗਏ ਪਿੰਡ ਸਾਰਾ ਇਕੱਠਾ ਹੋ ਗਿਆ ਇਥੋਂ ਤੱਕ ਕਿ ਬੀਬੀ ਤਾਰੋ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਸੀ ਉਸ ਵਕਤ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਚਲੋ ਮੈਂ ਜ਼ਿਕਰ ਕਰ ਦੇਣਾ ਉਹ ਕਹਿੰਦੇ ਨੇ ਜਦੋਂ ਅੱਗੇ ਵਧੇ ਉਸ ਵਕਤ ਕੀ ਹਿੰਦੂ ਕੀ ਮੁਸਲਮਾਨ ਅੱਗੇ ਨੌਜਵਾਨ ਛਾਤੀਆਂ ਤਨ ਕੇ ਖਲੋ ਗਏ ਫੌਜੀ ਦਸਤੇ ਦੇ ਕਹਿਣ ਲੱਗੇ ਇਸ ਮਾਂ ਨੂੰ ਇਸ ਭੈਣ ਵੱਲ ਹੱਥ ਮਤ ਕਰਿਓ ਇਹ ਕੱਲੇ ਤਾਰੂ ਸਿੰਘ ਦੀ ਮਾਂ ਤੇ ਭੈਣ ਨਹੀਂ ਇਹ ਪੂਰੇ ਪਿੰਡ ਦੀ ਮਾਂ ਤੇ ਭੈਣ ਹੈ ਤੁਸੀਂ ਦੇਖੋ ਇੰਨੀ ਮੁਹੱਬਤ ਭਾਈ ਸਾਹਿਬ ਇਥੋਂ ਉਹਨਾਂ ਨੂੰ ਲੈ ਕੇ ਪੜਾਣੇ ਜਾਂਦੇ ਆ ਅੱਗੇ ਜਦੋਂ ਫੌਜੀ ਦਸਤਾ ਤੇ ਉਥੇ ਨੌਜਵਾਨ ਇਕੱਠੇ ਹੁੰਦੇ ਆ ਫੌਜੀ ਦਸਤਾ ਖਤਮ ਕਰਕੇ ਭਾਈ ਸਾਹਿਬ ਨੂੰ ਛਡਾ ਲਈਏ ਤੇ ਉਥੇ ਬਜ਼ੁਰਗ ਸਿਆਣਾ ਕਹਿੰਦਾ ਵੀ ਪਹਿਲਾਂ ਪੁੱਛ ਤੇ ਲਓ ਭਾਈ ਸਾਹਿਬ ਤੋਂ ਜਦੋਂ ਭਾਈ ਸਾਹਿਬ ਜੀ ਨੂੰ ਪੁੱਛਿਆ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗੇ ਮੈਨੂੰ ਛਡਾ ਲੋਗੇ ਜ਼ੁਲਮ ਦੀ ਹਨੇਰੀ ਰੁਕਣੀ ਨਹੀਂ ਇੱਕ ਕੰਮ ਕਰੋ ਮੈਨੂੰ ਇਹਨਾਂ ਨੇ ਤਾਂ ਪਕੜਿਆ ਮੈਂ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਾਨਾ ਤੁਸੀਂ ਘਰ ਘਰ ਵਿਚ ਲੋਹਾ ਬਾਲ ਦਿਓ ਕਿ ਕੋਈ ਗੁਰਸਿੱਖ ਜਿਹੜਾ ਆਜ਼ਾਦੀ ਲਈ ਲੜ ਰਿਹਾ ਉਹ ਭੁੱਖਾ ਨਾ ਰਹੇ ਪਿਆਰਿਓ ਜਾ ਕੇ ਪਹਿਲਾਂ ਇਹਨਾਂ ਨੂੰ ਚਰਖੜੀ ਤੇ ਚਾੜਿਆ ਸੀ ਇਹ ਆਪ ਜੀ ਨੂੰ ਪਤਾ ਹੋਣਾ ਹੈ ਇਕੱਲਾ ਸ਼ਾਬੇਰ ਸਿੰਘ ਇਹਨਾਂ ਨੂੰ ਚਰਖੜੀ ਤੇ ਘੁਮਾਇਆ ਸੀ ਪੂਰਾ ਬੰਨ ਕੇ ਫਿਰ ਬੇਨਤੀ ਸੁਣੋ ਕਿਹਾ ਦੇ ਮਨ ਚ ਆਉਣਾ ਜੀ ਚਰਖੜੀਆਂ ਤੇ ਉਹ ਚੜੇ ਉਹਨਾਂ ਦੀ ਖੱਡੀਆਂ ਸੱਚੀ ਮੁੱਚੀ ਟੁੱਟੀਆਂ ਵੀ ਪਰ ਅਕਾਲ ਅਕਾਲ ਕਿਹਾ ਜਦੋਂ ਜ਼ਕਰੀਏ ਨੇ ਕਿਹਾ ਕਿ ਤੂੰ ਇਸਲਾਮ ਕਬੂਲ ਕਰ ਭਾਈ ਤਾਰੂ ਸਿੰਘ ਕਹਿੰਦੇ ਨੇ ਇੱਕੋ ਆਵਾਜ਼ ਦਿੱਤੀ ਹੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਲਿਬ ਜਾਏ ਕੇਸ ਸ਼ਬਦ ਸੁਣ ਕੇ ਤੜਫ ਉੱਠਿਆ ਉਹਨੇ ਕਿਹਾ ਸਿੱਖਾਂ ਤੇਰੇ ਕੇਸ ਮੈਂ ਜੁੱਤੀ ਨਾਲ ਉਡਾ ਦਿਆਂਗਾ ਕਮਾਈ ਵਾਲੇ ਗੁਰਸਿੱਖ ਨੇ ਕਿਹਾ ਚੇਤੇ ਰੱਖੀ ਤੂੰ ਕੀ ਉਡਾਣੇ ਨੇ ਮੈਂ ਤੈਨੂੰ ਜੁੱਤੀ ਨਾਲ ਆਪਣੇ ਅੱਗੇ ਲਾ ਕੇ ਲਿਜਾਵਾਂਗਾ ਭਾਈ ਤਾਰੂ ਸਿੰਘ ਉਹਨਾਂ ਦੀ ਖੋਪਰੀ ਉਤਾਰੀ ਗਈ ਉਤਾਰੀ ਕਿਵੇਂ ਆ ਮੱਥਾ ਹੈ ਜੀ ਰਤਨ ਸਿੰਘ ਪੰਗੂ ਲਿਖਦਾ ਪੈਨੀ ਥੀ ਰੰਬੀ ਕਰੀ ਧਰ ਮੱਥ ਹੈ ਦਈ ਦਬਾਏ ਮੱਥੇ ਤੇ ਕੰਨਾ ਤੋੜੀ ਗੀਚਿਓ ਦਈ ਪਟਾਏ ਫਿਰ ਬੇਨਤੀ ਮੱਥੇ ਤੇ ਰੱਖ ਕੇ ਥੱਲੇ ਪਹਿਲਾਂ ਆ ਪਾਸਾ ਲਾਇਆ ਕੰਨ ਤੱਕ ਫਿਰ ਪਿਛਲਾ ਫਿਰ ਗੀਚੀ ਦੇ ਉੱਤੇ ਜਦੋਂ ਦਰੰਬੀ ਮਾਰ ਕੇ ਭਾਈ ਸਾਹਿਬ ਕਈ ਦਿਨ ਖੋਪੜੀ ਤੋਂ ਬਿਨਾਂ ਰਹੇ ਜੀ ਰਾਮਗੜੀਏ ਸਿੰਘ ਆਪਣੀ ਧਰਮਸ਼ਾਲਾ ਚ ਲੈ ਗਏ ਸਿਰ ਦੇ ਉੱਤੇ ਕੜਾਈ ਬੰਨੀ ਭਾਈ ਸਾਹਿਬ ਦੇ ਕਈ ਦਿਨ ਖੋਪੜੀ ਤੋਂ ਬਿਨਾਂ ਰਹੇ ਸੀ ਆਮ ਤੌਰ ਤੇ ਇਸ ਗੱਲ ਨੂੰ ਅਧਿਉਨਕ ਵਿਧਾਨ ਨਹੀਂ ਸਿਧਾਉਂਦੇ ਵੀ ਉਹ ਇਹ ਜ਼ਕਰੀਏ ਨੂੰ ਜਿਹੜਾ ਬੰਨ ਪੈ ਗਿਆ ਸੀ ਪਿਸ਼ਾਬ ਦਾ ਪਰ ਰਤਨ ਸਿੰਘ ਭੰਗੂ ਵਾਰ ਵਾਰ ਜ਼ਿਕਰ ਕਰ ਰਹੇ ਗਿਆਨੀ ਗਿਆਨ ਸਿੰਘ ਕਰ ਰਹੇ ਨੇ ਭਾਈ ਸਾਹਿਬ ਦੀ ਜੁੱਤੀ ਉਹਦੇ ਸਿਰ ਚ ਵੱਜਦੀ ਰਹੀ ਜਿਸ ਦਿਨ ਉਹਦੀ ਮੌਤ ਹੋਈ ਉਸ ਦਿਨ ਭਾਈ ਸਾਹਿਬ ਜੀ ਨੇ ਕਿਹਾ ਹੁਣ ਅਸੀਂ ਵੀ ਚਲੇ ਜਾਣਾ ਹੈ ਤੇ ਜਿਸ ਜਗ੍ਹਾ ਤੇ ਮੈਂ ਪ੍ਰੂਫ ਸਮੇਤ ਕਹਿ ਰਿਹਾ ਉਹਨਾਂ ਕਿਹਾ ਮੈਂ ਚਲਾਣਾ ਕਰਨਾ ਹੈ ਮਾਂ ਮੇਰੀ ਮੈਨੂੰ ਅੰਮ੍ਰਿਤਸਰ ਦੇ ਸਰੋਵਰ ਚ ਇਸ਼ਨਾਨ ਕਰਾਉਂਦੀ ਸੀ ਤੁਸੀਂ ਅੰਮ੍ਰਿਤਸਰ ਤੋਂ ਜਲ ਲੈ ਆਓ ਮੈਂ ਇਸ਼ਨਾਨ ਕਰਕੇ ਆਪਣਾ ਚੋਲਾ ਤਿਆਗਾਂਗਾ ਇੱਥੋਂ ਜਲ ਗਿਆ ਭਾਈ ਸਾਹਿਬ ਨੇ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਪੰਜਾਂ ਨੇ ਫਿਰ ਅਰਦਾਸ ਕੀਤੀ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਅੱਜ ਉਸ ਮਹਾਨ ਗੁਰਸਿੱਖ ਦਾ ਜਨਮ ਦਿਹਾੜਾ ਹੈ ਤੇ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਏ ਮੈਂ ਭੁੱਲਾ ਨਾ ਕਹਿੰਦੇ ਇੱਕ ਵਾਰੀ ਕੋਈ ਆਇਆ ਸੀ ਵੇਖਣ ਬਾਹਰੋਂ ਸੱਜਣ ਉਹਨੇ ਭਾਈ ਤਾਰੂ ਸਿੰਘ ਦੀ ਜਿਹੜੀ ਤਸਵੀਰ ਸੀ ਧਿਆਨ ਨਾਲ ਦੇਖੀ ਕਿਉਂਕਿ ਭਾਈ ਸਾਹਿਬ ਜਿਹੜੀ ਤਸਵੀਰ ਪਿਛਾ ਇਸ ਤਰ੍ਹਾਂ ਹੱਥ ਕਰਕੇ ਇਸ ਤਰ੍ਹਾਂ ਹੀ ਬੈਠੇ ਸਨ ਬੰਨਿਆ ਨੀ ਉਹਨਾਂ ਕਿਹਾ ਬੰਨੋ ਨਾ ਕਹਿੰਦੇ ਉਸ ਤਸਵੀਰ ਦੇਖੀ ਉਸ ਰਾਈਟਰ ਨੇ ਨਾਲ ਲੰਘਦੇ ਨੌਜਵਾਨ ਮੁੰਡੇ ਵੀ ਦੇਖੇ ਪੁੱਛਿਆ ਤੁਸੀਂ ਕੌਣ ਕਹਿੰਦੇ ਅਸੀਂ ਸਿੱਖ ਕਹਿਣ ਲੱਗੇ ਤੁਸੀਂ ਸਿੱਖ ਹੋ ਆ ਤਸਵੀਰ ਤੁਹਾਨੂੰ ਬੋਲ ਕੇ ਕੋਈ ਦੱਸ ਨਹੀਂ ਰਹੀ ਕਿਹਨੂੰ ਵੇਖਣ ਆਏ ਹੋ ਇਹ ਕੌਣ ਹੈ ਉਹਨਾਂ ਕਿਹਾ ਜੀ ਇਹ ਭਾਈ ਤਾਰੂ ਸਿੰਘ ਹੈ ਇਹਨੇ ਖੋਪੜੀ ਦੇ ਦਿੱਤੀ ਕੇਸ ਨਹੀਂ ਕਤਲ ਹੋਣ ਦਿੱਤੇ ਕਹਿਣ ਲੱਗੇ ਤੁਸੀਂ ਆਪਣੇ ਮੂੰਹ ਤੇ ਸਿਰ ਵੱਲ ਝਾਤੀ ਮਾਰੋ ਤੁਹਾਨੂੰ ਤਸਵੀਰ ਨਹੀਂ ਵੇਖਣੀ ਚਾਹੀਦੀ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਖਾਲਸਾ ਜੀ ਮੇਰੀ ਬੇਨਤੀ ਜੇ ਜਦੋਂ ਕੇਸਾਂ ਨੂੰ ਹੱਥ ਪਵਾਉਂਦੇ ਹੋ ਨਾ ਸੱਚੀ ਮੁੱਚੀ ਭਾਈ ਤਾਰੂ ਸਿੰਘ ਦੀ ਰੂਹ ਕੁਰਲਾਉਂਦੀ ਹੋਵੇਗੀ ਕਿਉਂਕਿ ਉਹਨਾਂ ਸਿੱਖੀ ਦੀ ਖਾਤਰ ਆਪਣੀ ਖੋਪਰੀ ਲਵਾ ਦਿੱਤੀ ਉਸ ਮਹਾਨ ਗੁਰਸਿੱਖ ਨੂੰ ਆਪਾਂ ਯਾਦ ਕਰਨੇ ਪਏ ਹਾਂ ਉਹਨਾਂ ਦਾ ਵੀ ਉਹਨਾਂ ਦੇ ਜਨਮ ਦਿਨ ਦੀ ਮੈਂ ਵਧਾਈ ਦਿਆਂਗਾ ਜੀ 25 ਸਾਲ ਦਾ ਨੌਜਵਾਨ ਮਾਪਿਆਂ ਦਾ ਕੱਲਾ ਕੱਲਾ ਪੁੱਤਰ ਕਿਰਤ ਕਰਨ ਵਾਲੇ ਐਸੇ ਭਾਈ ਸਾਹਿਬ ਜੀ ਦੇ ਜੀਵਨ ਦੀ ਵੀ ਆਪ ਜੀ ਨੂੰ ਵਧਾਈ ਆਓ ਜੀ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ 2 ਮਿੰਟ ਨਾਮ ਜਪ ਲਈਏ ਜੀ, ਕਿਉਂਕਿ ਰੋਜ਼ ਰੁਟੀਨ ਚ ਚੱਲ ਰਿਹਾ ਹੈ। ਕੱਲ ਨੂੰ ਸਤਿਗੁਰਾਂ ਦਾ ਆਗਮਨ ਪੁਰਬ ਹੈ ਜੀ, ਆਪ ਸਾਰੇ ਵੱਧ ਚੜ ਕੇ ਆਓ, ਸਤਿਗੁਰੂ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। ਅੱਜ ਨਗਰ ਕੀਰਤਨ ਵੀ ਹੈ, ਨਗਰ ਕੀਰਤਨ ਵਿਚ ਵੀ ਹਾਜ਼ਰੀ ਭਰੀ ਜਾਣੀ ਹੈ। ਆਓ ਕਰੋ ਕਿਰਪਾ, ਗੁਰੂ ਰਾਮਦਾਸ ਚਰਨ ਸ਼ਰਨ ਵਿਚ ਬੈਠ ਕੇ ਸਾਰੇ ਬੋਲੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਕਿਰਪਾ ਕਰੋ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰਦਿਆਂ ਕਥਾ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਾਧ ਸੰਗਤ ਬਖਸ਼ ਦੇਣਾ। ਆਓ ਸਤਿਗੁਰਾਂ ਜੀ ਦੇ ਇਸ ਸ਼ਬਦ ਦੇ ਅੰਤਲੇ ਬਚਨ ਭਾਈ ਸਾਹਿਬ ਤੋਂ ਸਰਵਣ ਕਰੀਏ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥ, ਹਮ ਅੰਧੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।